अमरदास गुर हृदयत्यामो हृदयत्यामो श्री गुरु रामदास गुण गावो श्री अर्जन बिघ्नन के नाशक बिघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरो धरा पर पुन पुन सीसा पुन पुन सीसा बंद हो बार बार जगदीशा तरो धरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उद्धत बंदो कर अनुराग सतगुर मम बेरी कट हो निज बेरी पर
चार
एह बेरी होए पाव सफल बिन बेरी कर
पार
एकंकारा सतगुरु तेहे प्रसाद सच होए वाहे गुरु जी की फतेह बिघ्न विनाशन सो धन धन सच्चे पातशाह गरीब नवाज अंतरजामी दीन दुनिया दे मालक चबर छत्र तखत दे मालक समरथ सच्चे पातशाह प्रतख गुरु दीन दयाल कृपाल अंतरजामी पूरन पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी सदा ही इज्जत रखण वाले पत रखण वाले दया करन वाले मेहर करन वाले बख्शिशां करन वाले सच्चे पातशाह समरथ सतगुरु प्रतख सतगुरु दीन दयाल कृपाल अंतरजामी हाजरा हजूर जहरा जहूर तन तन सच्चे पातशाह तन श्री गुरु ग्रंथ साहिब जी महाराज
तन श्री गुरु ग्रंथ साहिब जी महाराज
सब सिख संगत प्रेम नाल कहो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
हजूर सच्चे पातशाह महाराज जी दी पावन पवित्र हाजरी दे अंदर सज के ਆਪ ਸਮੂਹ ਸੰਗਤ ਗੁਰਬਾਣੀ ਜੀ ਦਾ ਰਸ ਪੀਨਾ ਕੀਰਤਨ ਭਾਈ ਸਾਹਿਬ ਦੇ ਕੋਲੋਂ ਸੁਣ ਕੇ ਬੜੇ ਪਿਆਰ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਸਮਾਂ ਸਫਲਾ ਕਰ ਰਹੇ ਹੋ। ਇਸ ਕਲਯੁੱਗ ਦੇ ਸਮੇਂ ਵਿੱਚ ਗੁਰਬਾਣੀ ਕੀਰਤਨ ਦੀ ਬਹੁਤੀ ਵੱਡੀ ਮਹਾਨਤਾ ਹੈ। ਕਲਯੁੱਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ। ਗੁਰਬਾਣੀ ਕੀਰਤਨ ਦੀ ਬਹੁਤੀ ਵੱਡੀ ਮਹਾਨਤਾ ਹੈ। ਸੋ ਆਪ ਜੀ ਗੁਰਬਾਣੀ ਦਾ ਰਸ ਪੀਨਾ ਕੀਰਤਨ ਭਾਈ ਸਾਹਿਬ ਜੀ ਕੋਲੋਂ ਸੁਣ ਰਹੇ ਸੀ। ਮਾਈ ਅਬ ਮੈਂ ਕੌਣ ਉਪਾਉ ਕਰੋ, ਜਿਹ ਬਿਦ ਮਨ ਕੋ ਸੰਸਾ ਚੂਕੈ ਭਉ ਨਿਧ ਪਾਰ ਪਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਕਿਰਪਾ ਕਰਦੇ ਨੇ। ਮਾਈ ਅਬ ਮੈਂ ਕੌਣ ਉਪਾਉ ਕਰੋ, ਜਦੋਂ ਬੰਦਾ ਕਿਸੇ ਵਸਤੂ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੋਵੇ, ਕੋਈ ਵਸਤੂ ਚਾਹੀਦੀ ਹੋਵੇ, ਬੰਦਾ ਯਤਨ ਕਰਦਾ ਵੀ ਉਹ ਵਸਤੂ ਮੈਨੂੰ ਪ੍ਰਾਪਤ ਹੋਵੇ। ਜੀ ਯਤਨ ਕਿਵੇਂ ਕਰਨਾ ਜੀ, ਇਹ ਵੀ ਫਿਰ ਬੰਦੇ ਨੂੰ ਆਉਣਾ ਚਾਹੀਦਾ ਜੀ। ਇਹੋ ਹੀ ਗੱਲ, ਮਨ ਦੇ ਸ਼ੰਕੇ ਕਿਵੇਂ ਦੂਰ ਹੋਣ ਜੀ, ਸੁੱਖ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ, ਇਹ ਗੁਰੂ ਸਾਹਿਬ ਨੇ ਆਪਣੇ ਸ਼ਬਦ ਵਿੱਚ ਸਾਡੇ ਮਨਾਂ ਦੀ ਅਵਸਥਾ ਬਿਆਨ ਕੀਤੀ ਜੀ। ਬੰਦੇ ਦੇ ਮਨ ਦੀ ਅਵਸਥਾ ਕੈਸੀ ਹੈ, ਮਾਈ ਅਬ ਮੈਂ ਕੌਣ ਉਪਾਉ ਕਰੂੰ, ਹੁਣ ਮੈਂ ਕਿਹੜਾ ਉਪਾਅ ਕਰਾਂ, ਜਿਹ ਬਿਦ ਮਨ ਕੋ ਸੰਸਾ ਚੂਕੈ, ਜਿਹਦੇ ਨਾਲ ਮਨ ਦਾ ਸੰਸਾ ਜਿਹੜਾ ਉਹ ਦੂਰ ਹੋ ਸਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਨ ਦਾ ਸ਼ੰਕਾ ਗੁਰਮੁਖੋ ਬੜੇ ਪ੍ਰਕਾਰ ਦਾ ਜੀ, ਬੜੇ ਪ੍ਰਕਾਰ ਦਾ ਮਨ ਦਾ ਸੰਸਾ ਜੀ। ਸਭ ਤੋਂ ਵੱਡਾ ਤੇ ਇਹ ਬੜਾ ਵੱਡਾ ਮਨ ਦਾ ਸੰਸਾ ਵੀ ਅਸੀਂ ਸਦਾ ਹੀ ਧਰਤੀ ਤੇ ਰਹਿਣਾ ਜੀ, ਇਹ ਵੀ ਬੜਾ ਵੱਡਾ ਮਨ ਦਾ ਸ਼ੰਕਾ ਬਣਿਆ ਹੋਇਆ ਜੀ। ਹਾਂਜੀ, ਵੀ ਅਸੀਂ ਸ਼ਾਇਦ ਸਦਾ ਹੀ ਰਹਿਣਾ ਧਰਤੀ ਤੇ। ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਗਲਤ ਫਹਿਮੀਆਂ ਬੰਦੇ ਦੇ ਅੰਦਰ ਬੈਠੀਆਂ ਜੀ। ਮਾਈ ਅਬ ਮੈਂ ਕੌਣ ਉਪਾਉ ਕਰੋ, ਜਿਹ ਬਿਦ ਮਨ ਕੋ ਸੰਸਾ ਚੂਕੈ ਭਉ ਨਿਧ ਪਾਰ ਪਰੋ। ਮਨ ਦੇ ਸ਼ੰਕੇ ਦੂਰ ਹੋ ਜਾਣ ਤੇ ਮੈਂ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵਾਂ, ਮੇਰਾ ਭਲਾ ਹੋ ਜੇ। ਇਸ ਸ਼ਬਦ ਦਾ ਆਪ ਜੀ ਕੀਰਤਨ ਸੁਣ ਰਹੇ ਸੀ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਡਰ ਇਸ ਕਰਕੇ ਲੱਗਦਾ ਜੀ, ਜਦੋਂ ਦਾ ਜਨਮ ਮਿਲਿਆ ਕੋਈ ਭਲਾ ਕੰਮ ਨਹੀਂ ਕੀਤਾ ਜੀ। ਇਹ ਗੁਰੂ ਜੀ ਕਹਿ ਰਹੇ ਜੀ, ਸਾਨੂੰ ਸਮਤ ਦੇਣ ਵਾਸਤੇ ਵੀ ਉਹਤਾਂ ਤੇ ਬੰਦੇ ਨੇ ਨਹੀਂ ਬੋਲਣਾ, ਸ਼ਬਦ ਵੀ ਪੜੇਗਾ ਫਿਰ ਤੇ ਬੋਲੇਗਾ ਨਾ ਜੀ, ਫਿਰ ਤੇ ਬੋਲੇਗਾ ਬੰਦਾ ਜੀ। ਜਨਮ ਪਾਏ ਕਛ ਭਲੋ ਨਾ ਕੀਨੋ, ਜਦੋਂ ਦਾ ਮਨੁੱਖਾ ਜਨਮ ਪ੍ਰਾਪਤ ਹੋਇਆ ਕੋਈ ਭਲਾ ਨਹੀਂ ਕੀਤਾ, ਤਾਂ ਤੇ ਅਧਿਕ ਡਰੋ। ਬੰਦਾ ਸੋਚੇ ਵੀ, ਇਹ ਗੱਲਾਂ ਸੋਚਣੀਆਂ ਵੀ ਚਾਹੀਦੀਆਂ, ਸ਼ਬਦ ਵਿੱਚੋਂ ਬੜੀ ਸਿੱਖਿਆ ਮਿਲਦੀ ਬੰਦੇ ਨੂੰ। ਜਦੋਂ ਦਾ ਮੈਂ ਸਰੀਰ ਧਾਰਨ ਕੀਤਾ, ਵਾਹਿਗੁਰੂ ਨੇ ਸਰੀਰ ਬਖਸ਼ਿਸ਼ ਕੀਤਾ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਹਾਂਜੀ, ਜਨਮ ਪਾਹੇ ਕਛ ਪਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋ। ਨਾ ਮਨ ਕਰਕੇ ਵਾਹਿਗੁਰੂ ਦੇ ਗੁਣ ਗਾਏ ਜੀ, ਨਾ ਬਚਨਾ ਕਰਕੇ ਵਾਹਿਗੁਰੂ ਦੇ ਗੁਣ ਗਾਏ ਜੀ, ਜੀਵ ਤੋਂ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜੀ। ਕ੍ਰਮ ਭਾਵ ਕਰਮਾਂ ਕਰਕੇ ਵੀ ਕਦੀ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜੀ। ਗੁਰਮਤ ਮੈਂ ਰੋਜ਼ ਸੁਣਦਾ ਜੀ, ਪਰ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਓ ਉਧਰ ਭਰੋ। ਸੁਣ ਕੇ ਵੀ ਅੰਦਰ ਗਿਆਨ ਨਹੀਂ ਪੈਦਾ ਹੋਇਆ, ਪਸ਼ੂਆਂ ਦੀ ਤਰ੍ਹਾਂ ਪੇਟ ਭਰ ਕੇ ਸੌਂ ਜਾਂਦਾ ਮੈਂ ਜੀ। ਜਿਸ ਵਾਹਿਗੁਰੂ ਜੀ ਨੇ ਸਰੀਰ ਬਖਸ਼ਿਸ਼ ਕੀਤਾ ਉਹਦੀ ਭਗਤੀ ਨਹੀਂ ਕੀਤੀ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਸੋ ਸੱਚੇ ਪਾਤਸ਼ਾਹ ਮਹਾਰਾਜ ਹੋਰ ਕਿਰਪਾ ਕਰਦੇ ਜੀ, ਸਾਰੇ ਇਸ ਸ਼ਬਦ ਵਿੱਚ ਆਪਣੀਆਂ ਕਮਜ਼ੋਰੀਆਂ ਦੱਸੀਆਂ ਜੀ। ਗੁਰੂ ਨੌਵੇਂ ਪਾਤਸ਼ਾਹ ਦਾ ਜੀਵਨ ਤਾਂ ਤੁਸੀਂ ਸੁਣ ਰਹੇ ਹੋ, ਕਮਜ਼ੋਰੀ ਵਾਲੀ ਗੱਲ ਕੋਈ ਨਹੀਂ ਹੈਗੀ। ਇਹ ਸਾਨੂੰ ਦੱਸਿਆ ਜਾ ਰਿਹਾ ਵੀ ਕਿਵੇਂ ਗੁਰੂ ਸਾਹਿਬ ਅੱਗੇ ਆਪਣੀਆਂ ਕਮਜ਼ੋਰੀਆਂ ਦੱਸਣੀਆਂ। ਮਹਾਰਾਜ ਜਦੋਂ ਦਾ ਅਸੀਂ ਜਨਮ ਧਾਰਨ ਕੀਤਾ ਕੋਈ ਚੰਗਾ ਕੰਮ ਨਹੀਂ ਕੀਤਾ ਜੀ, ਇਸ ਕਰਕੇ ਅੰਦਰ ਸਹਿਸਾ ਬਣਿਆ, ਡਰ ਬਣਿਆ। ਤੇ ਹੁਣ ਅਖੀਰ ਤੇ ਸੱਚੇ ਪਾਤਸ਼ਾਹ ਨੇ ਫਿਰ ਬੇਨਤੀ ਕੀਤੀ। ਤੁਸੀਂ ਉੱਤੇ ਸੁਣਿਆ ਮਹਾਰਾਜ ਕਹਿੰਦੇ ਮੈਂ ਗੁਰੂ ਦੀ ਮੱਤ ਸੁਣਦਾ ਤਾਂ ਵੀ ਉਹਦੇ ਉੱਤੇ ਚੱਲਦਾ ਨਹੀਂ, ਪਸ਼ੂਆਂ ਦੀ ਤਰ੍ਹਾਂ ਪੇਟ ਭਰ ਕੇ ਸੌ ਜਾਂਦਾ ਜੀ। ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜੀ, ਵਾਹਿਗੁਰੂ ਵਾਹਿਗੁਰੂ ਨਹੀਂ ਬੋਲਿਆ ਜੀ। ਤੇ ਸਾਰੇ ਔਗੁਣ ਦੱਸ ਕੇ ਫਿਰ ਮਹਾਰਾਜ ਰੱਬ ਦੀ ਦਿਆਲਤਾ ਦੱਸਣ ਦੇ ਇਸ ਸ਼ਬਦ ਵਿੱਚ ਜੀ। ਹਾਂਜੀ, ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋ। ਅੱਜ ਕੇ ਆਖੋ ਵਾਹਿਗੁਰੂ, ਇੰਨਾ ਮਾੜੇ ਕੰਮ ਅਸੀਂ ਕੀਤੇ ਤੇ, ਪਰ ਜੇ ਵਾਹਿਗੁਰੂ ਜੀ ਤੁਸੀਂ ਆਪਣਾ ਬਿਰਧ ਦੀ ਸੰਭਾਲ ਕਰੋ ਤੇ ਮੇਰੇ ਵਰਗਾ ਪਾਪੀ ਬੰਦਾ ਵੀ ਤਰ ਸਕਦਾ, ਕਹਿਣ ਲੱਗੇ ਮੇਰਾ ਵੀ ਉਧਾਰ ਹੋ ਸਕਦਾ। ਕਦੋਂ? ਜਦੋਂ ਤੁਹਾਡੀ ਮਿਹਰ ਹੋ ਜਾਏਗੀ ਜੀ। ਹਾਂਜੀ, ਵਾਹਿਗੁਰੂ ਵਾਹਿਗੁਰੂ ਜਪਣਾ ਠੀਕ ਹੈ, ਬਾਣੀ ਪੜ੍ਹਨਾ ਠੀਕ ਹੈ, ਸਾਡੇ ਕਰਮ ਨੇ ਜੀ ਇਹ ਜੀ। ਗੁਰੂ ਕੇ ਸਿੱਖ ਦਾ ਕਰਮ ਕਾਂਡ ਹੈ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸਾਰੀਆਂ ਗੁਰਬਾਣੀਆਂ ਦਾ ਪਾਠ ਕਰਨਾ, ਪਰ ਇਹ ਸਾਰਾ ਕੁਝ ਤਾਂ ਹੀ ਸਫਲ ਹੋਣਾ ਜਦੋਂ ਗੁਰੂ ਜੀ ਦੀ ਨਾਲ ਨਾਲ ਕਿਰਪਾ ਵਰਤੇਗੀ ਜੀ, ਗੁਰੂ ਜੀ ਦੀ ਮਿਹਰ ਵਰਤੇਗੀ, ਗੁਰੂ ਜੀ ਦੀ ਬਖਸ਼ਿਸ਼ ਵਰਤੇਗੀ। ਸੋ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸੁਣ ਰਹੇ ਸੀ। ਇਸ ਸ਼ਬਦ ਵਿੱਚ ਬਹੁਤੀ ਨਿਮਰਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਸਾਈ ਜੀ। ਕੋਈ ਵੀ ਮਨੁੱਖ ਆਪਣੇ ਮਨ ਦੀ ਇਸ ਤਰ੍ਹਾਂ ਦੀ ਅਵਸਥਾ ਦੂਜੇ ਨੂੰ ਦੱਸਣ ਤੋਂ ਡਰਦਾ ਜੀ। ਮਹਾਰਾਜ ਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਨੇ ਸਾਡੇ ਮਨਾਂ ਦੇ ਬਾਰੇ ਦੱਸਿਆ ਜੀ। ਸੋ ਸਭ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ, ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸੁਣ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿੰਡ ਵਿੱਚ ਗਏ ਜੀ, ਉੱਥੇ ਚੌਮਾਸੇ ਦੇ ਦਿਨ ਗੁਰੂ ਸਾਹਿਬ ਮਹਾਰਾਜ ਨੇ ਸਫਲੇ ਕੀਤੇ ਜੀ। ਬਤੀਤ ਤੇ ਆਮ ਬੰਦਾ ਕਰਦਾ ਜੀ, ਮਹਾਰਾਜ ਦੇ ਜੀਵਨ ਦਾ ਤੇ ਪਲ ਪਲ ਸਫਲ ਆ ਜੀ, ਜਿਹੜਾ ਕੋਲ ਬੈਠਦਾ ਉਹਦਾ ਸਮਾਂ ਵੀ ਸਫਲ ਹੋ ਜਾਂਦਾ ਜੀ। ਚੌਮਾਸੇ ਦਾ ਸਮਾਂ ਗੁਰੂ ਜੀ ਨੇ ਉੱਥੇ ਸਫਲਿਆਂ ਕੀਤਾ ਜੀ। ਔਰ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਬੜੀ ਸੰਗਤ ਗੁਰੂ ਜੀ ਦੀ ਹਜ਼ੂਰੀ ਵਿੱਚ ਆਈ, ਬੜੇ ਪਿੰਡ ਦੀਆਂ ਸੰਗਤਾਂ ਨੇ ਬੜੇ ਚਾਅ ਨਾਲ ਗੁਰੂ ਜੀ ਦੀ ਸੇਵਾ ਕੀਤੀ, ਗੁਰੂ ਜੀ ਦੀ ਸੰਗਤ ਦੀ ਸੇਵਾ ਕੀਤੀ। ਤੇ ਲਗਭਗ ਇੱਕ ਮਹੀਨੇ ਦੇ ਨੇੜੇ ਤੇੜੇ ਸਮਾਂ ਗੁਰੂ ਜੀ ਬੜੇ ਪਿੰਡ ਵਿੱਚ ਰਹੇ ਜੀ। ਤੇ ਤੁਸੀਂ ਸੁਣਿਆ ਬੜੇ ਪਿੰਡ ਦੀਆਂ ਸੰਗਤਾਂ ਨੇ ਫਿਰ ਪੂਰੇ ਤਾਣ ਮਾਣ ਦੇ ਨਾਲ ਗੁਰੂ ਜੀ ਦੀ ਸੇਵਾ ਕੀਤੀ ਜੀ। ਸੇਵਾ ਕਰਕੇ ਬੜੀ ਵੱਡੀ ਖੁਸ਼ੀ ਉਹਨਾਂ ਪ੍ਰਾਪਤ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੁਸੀਂ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਤੁਹਾਡੀ ਸਦਾ ਹੀ ਚੜ੍ਹਦੀ ਕਲਾ ਰਹੇਗੀ ਜੀ। ਉਹ ਤੋਂ ਬਾਅਦ ਬੁਲਾਡੇ ਨਗਰ ਵਿੱਚ ਸੱਚੇ ਪਾਤਸ਼ਾਹ ਗਏ, ਗੋਬਿੰਦਪੁਰੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਗਏ, ਫਿਰ ਗੱਗੇ ਪਿੰਡ ਗਏ ਜੀ ਸੱਚੇ ਪਾਤਸ਼ਾਹ। ਗੱਗੇ ਪਿੰਡ ਦੇ ਲੋਕਾਂ ਨੇ ਵੀ ਬੜੀ ਸੇਵਾ ਕੀਤੀ, ਪਰ ਉਸ ਪਿੰਡ ਵਿੱਚ ਇੱਕ ਸਿੱਖ ਗੁਰੂ ਸਾਹਿਬ ਜੀ ਦੇ ਘੋੜੇ ਵਾਸਤੇ ਘਾਹ ਲੈ ਕੇ ਜਾ ਰਿਹਾ ਸੀਗਾ ਜੀ। ਤੇ ਜਿਸ ਕਿਸਾਨ ਦਾ ਖੇਤ ਸੀਗਾ, ਉਸ ਕਿਸਾਨ ਨੇ ਹੋਰ ਬੰਦਿਆਂ ਨਾਲ ਲੱਗ ਕੇ ਗੁਰੂ ਦੇ ਸਿੱਖ ਦੀ ਬੇਦ ਵੀ ਕੀਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਥੋੜ੍ਹਾ ਜਿਹਾ ਉਹਨਾਂ 'ਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਵੀ ਤੁਸੀਂ ਕਿਉਂ ਗੁਰੂ ਕੇ ਸਿੱਖ ਦੀ ਬੇਦ ਵੀ ਕਰਨ ਦਏ ਹੋ, ਹਾਂਜੀ ਹੁਣ ਸਾਡੀ ਖੁਸ਼ੀ ਨਹੀਂ ਹੈਗੀ ਤੁਹਾਡੇ 'ਤੇ। ਫਿਰ ਉਹ ਦੋ ਪਿੰਡ ਮਹਾਰਾਜ ਦੇ ਪਿੱਛੇ ਪਿੱਛੇ ਰਹੇ ਜੀ। ਫਿਰ ਮਹਾਰਾਜ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਹੁਣ ਤੁਹਾਡੇ ਪਿੰਡ ਵਿੱਚ ਬੰਦੇ ਤਾਂ ਥੋੜ੍ਹੇ ਹੋਣਗੇ, ਪਰ ਹੋਣਗੇ ਸੂਰਮੇ, ਕਹਿਣ ਲੱਗੇ। ਮਹਾਰਾਜ ਨੇ ਫਿਰ ਉਹਨਾਂ ਨੂੰ ਬਖਸ਼ ਦਿੱਤਾ ਜੀ। ਸੋ ਇਹਦੇ ਤੋਂ ਅੱਗੇ ਹੁਣ ਅੱਜ ਜੋ ਪ੍ਰਸੰਗ ਚੱਲਣਾ, ਕੱਲ੍ਹ ਚਾਰ ਪਿੰਡਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗਏ, ਉਹਨਾਂ ਪਿੰਡ ਦੀਆਂ ਸੰਗਤਾਂ ਦਾ ਭਲਾ ਕੀਤਾ ਸੱਚੇ ਪਾਤਸ਼ਾਹ ਨੇ, ਸਭ ਤੋਂ ਵੱਡੀ ਜਿਹੜੀ ਖੁਸ਼ੀ ਸੀ ਉਹ ਬੜੇ ਪਿੰਡ ਦੀਆਂ ਸੰਗਤਾਂ ਨੇ ਪ੍ਰਾਪਤ ਕੀਤੀ ਜੀ। ਤੁਸੀਂ ਸਾਰਾ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਲ ਹੈ ਦੇਗ ਭੋਜਨ ਹੋਏ ਘਨੋ, ਨਿਸ ਦਿਨ ਮੈਂ ਹੈ ਇੱਕ ਰਸ ਨਿਰਪ ਮਨੋ।
ਜਿਵੇਂ ਰਾਜਿਆਂ ਦੇ ਬੜੇ ਬੜੇ ਵੱਡੇ ਭੋਜਨ ਹੁੰਦੇ ਤੇ ਕਈ ਕੁਛ ਉਹਨਾਂ ਭੋਜਨ ਵਿੱਚ ਤਿਆਰ ਹੁੰਦਾ ਜੀ, ਇਸੇ ਤਰ੍ਹਾਂ ਜਿੱਥੇ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਉੱਥੇ ਹੀ ਲੰਗਰ ਸ਼ੁਰੂ ਹੋ ਜਾਂਦਾ ਜੀ, ਉੱਥੇ ਹੀ ਲੰਗਰ ਵਰਤਣ ਲੱਗ ਪੈਂਦਾ ਜੀ। ਇਸ ਤਰੀਕੇ ਨਾਲ ਬੜੀਆਂ ਰਹਿਮਤਾਂ ਵਰਸਣ ਦਈਆਂ, ਜਿੱਥੇ ਮਹਾਰਾਜ ਜਾਂਦੇ ਨੇ ਉੱਥੇ ਇੱਕ ਰਸ ਲੰਗਰ ਵਰਤਦਾ ਜੀ। ਇੱਕ ਮਹੀਨੇ ਮਹਾਰਾਜ ਬੜੇ ਪਿੰਡ ਵਿੱਚ ਰਹੇ, ਉੱਥੇ ਮਹੀਨਾ ਲਗਾਤਾਰ ਲੰਗਰ ਚੱਲਿਆ, ਅੱਜ ਤੱਕ ਚੱਲ ਰਿਹਾ ਜੀ ਉਸ ਪਿੰਡ ਵਿੱਚ। ਹਾਂਜੀ,
ਸ਼ੁੱਧਤ ਨਗਨ ਕਉ ਚਲ ਆਏ, ਭੋਜਨ ਵਸਤਰ ਦੇਤ ਸਮਦਾਏ।
ਗੁਰੂ ਘਰ ਦੀ ਮਰਜ਼ਾਦਾ ਜੀ, ਭੁੱਖੇ ਦੀ ਭੁੱਖ ਦੂਰ ਕਰਨੀ ਤੇ ਨੰਗੇ ਚ ਪੁਣਾ ਦੂਰ ਕਰਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਭੁੱਖਿਆਂ ਦੀ ਭੁੱਖ ਦੂਰ ਕੀਤੀ, ਗਰੀਬਾਂ ਦੀ ਗਰੀਬੀ ਦੂਰ ਕੀਤੀ ਜੀ। ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਰਹਿਮਤਾਂ ਵਰਸਾ ਰਹੇ ਨੇ। ਹਾਂਜੀ,
ਸ੍ਰੀ ਗੁਰਦੇਵ ਤਬੈ ਚੱਲ ਆਏ, ਗ੍ਰਾਮ ਨਾਮ ਧਮ ਧਾਨ ਬਤਾਏ।
ਹੁਣ ਸੱਚੇ ਪਾਤਸ਼ਾਹ ਮਹਾਰਾਜ ਧਮ ਧਾਨ ਪਿੰਡ ਵਿੱਚ ਪਹੁੰਚੇ ਜੀ। ਧਮ ਧਾਨ ਪਿੰਡ ਬਹੁਤ ਵੱਡਾ ਪਿੰਡ ਹੈ। ਇਸ ਪਿੰਡ ਵਿੱਚ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਜੀ ਪਹੁੰਚੇ ਨੇ। ਹਾਂਜੀ,
ਤਾਹਾਂ ਜਾਏ ਡੇਰਾ ਨਿਜ ਘਾਲੇ, ਸਯੰਦਨ ਅਰ ਡੋਰਾ ਨਰ ਨਾਲੇ।
ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਾਤਾ ਜੀ ਮਾਤਾ ਗੁਜਰੀ ਜੀ ਹਨ, ਮਾਤਾ ਜੀ ਮਾਤਾ ਨਾਨਕੀ ਜੀ ਹਨ, ਗੁਰੂ ਕੇ ਸਿੱਖ ਹਨ। ਸਾਰਿਆਂ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਆਪਾਂ ਹੁਣ ਕੁਝ ਸਮਾਂ ਧਮ ਧਾਨ ਨਗਰ ਵਿੱਚ ਰਹਿਣਾ ਜੀ। ਹਾਂਜੀ,
ਸਗਰੇ ਤਹਿ ਉਤਰੇ ਜਬ ਆਈ, ਗ੍ਰਾਮ ਵਿਖੇ ਸਭ ਹੀ ਸੁਧ ਪਾਈ।
ਪਿੰਡ ਵਿੱਚ ਖਬਰਾਂ ਫੈਲ ਗਈਆਂ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਡੇ ਨਗਰ ਵਿੱਚ ਆਏ ਨੇ, ਇਸ ਨਗਰ ਵਿੱਚ ਆਏ ਨੇ। ਪਿੰਡ ਵਿੱਚ ਪੂਰੀਆਂ ਪੂਰੀਆਂ ਖਬਰਾਂ ਫੈਲ ਗਈਆਂ ਜੀ। ਹਾਂਜੀ,
ਸੁਨਿਓ ਹੁਤੋ ਜਸ ਪ੍ਰਥਮ ਵਿਸਾਲਾ, ਲੇਕਰ ਜਾਟ ਦੁਗਦ ਤਿਸ ਕਾਲਾ।
ਧਮ ਧਾਨ ਪਿੰਡ ਦੀਆਂ ਸੰਗਤਾਂ ਨੇ ਪਹਿਲਾਂ ਵੀ ਗੁਰੂ ਜੀ ਦਾ ਜਸ ਸੁਣਿਆ ਸੀਗਾ ਜੀ, ਇਸ ਕਰਕੇ ਜਦੋਂ ਉਹਨਾਂ ਸੁਣਿਆ ਤੇ ਫਿਰ ਇੱਕ ਕਿਸਾਨ ਵੀਰ ਬੜੀ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਮਹਾਰਾਜ ਤੇ ਗੁਰੂ ਦੀਆਂ ਸੰਗਤਾਂ ਵਾਸਤੇ ਦੁੱਧ ਲੈ ਕੇ ਆਇਆ ਜੀ ਉੱਥੇ ਜੀ। ਹਾਂਜੀ,
ਬਾਸਨ ਭਰ ਕਰ ਲਏ ਤਬ ਆਇਓ,
ਬਰਤਨ ਭਰ ਕੇ ਦੁੱਧ ਲੈ ਕੇ ਆਇਆ ਜੀ ਉਹ। ਹਾਂਜੀ,
ਗੁਰ ਆਗੇ ਧਰ ਸੀਸ ਨਿਵਾਇਓ,
ਤੇ ਉਸ ਕਿਸਾਨ ਵੀਰ ਨੇ ਦੁੱਧ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਆਪਾਂ ਵੀ ਟੇਕੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਬੜੇ ਪਿਆਰ ਨਾਲ ਮਹਾਰਾਜ ਦੇ ਹਜੂਰ ਨਮਸਕਾਰ ਕੀਤੀ,
ਸਮੁਖ ਬੈਠ ਦਰਸ਼ਨ ਕੋ ਦੇਖਾ,
ਸਾਹਮਣੇ ਬਹਿ ਕੇ ਮਹਾਰਾਜ ਦੇ ਦਰਸ਼ਨ ਕਰਨ ਲੱਗ ਪਿਆ ਜੀ। ਦੁੱਧ ਮਹਾਰਾਜ ਦੀ ਹਜੂਰੀ ਚ ਰੱਖਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਬੈਠ ਕੇ ਮਹਾਰਾਜ ਦੇ ਦਰਸ਼ਨ ਕਰਨ ਲੱਗ ਪਿਆ ਜੀ ਉਹ ਵੀਰ। ਹਾਂਜੀ,
ਬੀਚ ਸਭਾ ਕੇ ਗੁਰ ਜਗਤੇਸ਼ਾ,
ਤੇ ਸਾਰੀ ਸਭਾ ਵੇਖ ਰਹੀ ਹੈ, ਭਾਵ ਸਾਰੀ ਸੰਗਤ ਵੇਖ ਰਹੀ ਹੈ ਵੀ ਇੱਕ ਕਿਸਾਨ ਆਇਆ ਤੇ ਦੁੱਧ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਜੀ। ਹਾਂਜੀ,
ਕਹਿਓ ਦੇਖ ਕਰ ਦੁਗਧ ਜੋ ਆਨਾ,
ਉਹਦਾ ਜਿਹੜਾ ਦੁੱਧ ਸੀ ਨਾ ਜੀ, ਜਿਹੜਾ ਉਹ ਲੈ ਕੇ ਆਇਆ, ਮਹਾਰਾਜ ਨੇ ਉਸ ਦੁੱਧ ਤੇ ਦ੍ਰਿਸ਼ਟੀ ਪਾਈ ਜੀ, ਤੇ ਦੁੱਧ ਨੂੰ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੀ ਸੰਗਤ ਵਿੱਚ ਇਸ ਤਰ੍ਹਾਂ ਆਖਿਆ ਜੀ,
ਇਹ ਜਾਨੋ ਹੈ ਸ਼੍ਰੋਣ ਸਮਾਨਾ,
ਤੇ ਗੱਜ ਕੇ ਆਖੋ ਵਾਹਿਗੁਰੂ महाराज कहते संगत जी तुहानू ये दुध नजर आ रहा। महाराज हां ये दुध ही है। महाराज सच्चे पातशाह कहते नहीं ये दुध नहीं है। महाराज की है? महाराज कहते सानू खून नजर आ रहा है। कह लगे गज के आखो वाहेगुरु सानू ते खून नजर आ रहा जी ए जी। हां जी
नहीं पान के उचित हमारे
ए साडे पीण दे उचित नहीं हैगा साडे छकण दे ए दुध उचित नहीं हैगा। हुण वेख लो पेटावां ते बंदा बड़िया गुरु जी अगे रखदा पर सोचण वाली गल भी प्रवान हो रही है कि नहीं हो रही जी। हां जी जो अहीं भेटा करने ओ प्रवान हो भी रही है कि नहीं हो रही जी। हां जी सच्चे पातशाह महाराज गरीब नवाज जी कहन लगे ए दुध नहीं है खून हैगा। कहन लगे ए साडे छकण दे जोग नहीं हैगा। ओ किसान हथ जोड़ के बह गया है महाराज ए कैसा बचन करन दे। हां जी
ले गमनो निज सदन मझारे
महाराज कहंदे भाई आ दुध चुक ते लै जा कर। कहन लगे ए गुरु की संगत विच नहीं वरतेगा। हां जी
सुन राहक बोलियो कर जोर
हाथ जोड़ के ओ वीर जेड़ा दुध लै के आया ना जी ओने महाराज सच्चे पातशाह नू बेनती कीती जी।
एह तो दुगद कशु नह और
महाराज ए खून नहीं हैगा ए महाराज दुध है। मैं खुद इस बाटे विच दुध पाया इस बर्तन विच दुध पाया महाराज ए खून नहीं है ए दुध है सच्चे पातशाह। हां जी
क्यों तर कहो इस कीजे पाना
महाराज आप जी ऐसा क्यों बचन करन दे मैं ते बड़े चाह नाल दुध लेके आया। आप जी शक नो सच्चे पातशाह
मैं आन्यो कर प्रेम महाना
महाराज मैं बड़े प्यार नाल आप जी वास्ते दुध लेके आया आप जी दी संगत वास्ते दुध लेके आया। गज के आखो वाहेगुरु। फिर बेनती है भेटा ते गुरु जी वास्ते लैके आने पर बहुत सारे बंदे भेटावां लैके आते ने पर ये तो सच्चे पातशाह नूं पता जी भी किदी भेटा प्रवान होनी ते किदी नहीं होनी जी। हां जी हुण सुनो अगों की होया जी।
श्री गुरु कहो दुगद किस केरा
महाराज कहते दस दुध कि लैके आया। कह लगे हां जी
दोहे आन्यो बासन महेरा
महाराज कह लगे ते बर्तन विच जेड़ा दुध तू चो के लैके आया ये केड़े पशु का दुध है। कह लगे दस जी। हां जी
राहक कहो महक घर मोहे
हां जी
जिसते बस्त जिसते बतस मरियो नह होहे।
ते गज के आखो वाहेगुरु। महाराज सच्चे पातशाह मेरे घर विच मझ है एक दी ते सच्चे पातशाह उस मझ दा बच्चा थोड़े दिन पहला ही पैदा होके मर गया। महाराज मझ है ते ओदा बच्चा थोड़े दिन पहला पैदा होके मर गया। हां जी
बैठन देत नहीं सो तरे
हां जी
मूड़ी दीन गोडबो करे
हां जी
तब तिसने दर दुग्ध उतारा
हां जी
दोहे आन्यो मैं तब ही सारा।
ते महाराज इधरों मैनू पता लग गया भी आप जी आए हो। मेरे मन दी भावना सी भी मैं दुध आप जी नू भेटा करना ते मझ सच्चे पातशाह दुध देण तो इनकारी हो गई जी। महाराज ओ अपने आप नू हथ ना लाउण दे जी ते सच्चे पातशाह गरीब नवाज उस मझ नू दुख दे के मैं दुध लैके आया। कहण लगे हां जी गुरमुख बैठे इन्हां नू पता जी किवें फिर करीदा जी सारा कुछ जी। हां जी महाराज मैं ओनू दुख दे के दुध लैके आया जी। हां जी
कहो आपके ढिग सब साची तब सतगुर इम गिरा उबाची बांगर के नर अधिक कठोर कुजे गोंडे देकर जोर।
सच्चे पातशाह महाराज नू कहन लगा महाराज मैं सच सच दस दिता तुहानू महाराज मझ ने ओवें दुध नहीं सी देना मैं ओनू दुखी करके फिर दुध चो के लैके आया ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੋਂ ਫਿਰ ਕੀ ਕਿਹਾ ਜੀ, ਧਿਆਨ ਨਾਲ ਸੁਣੋ। ਹਾਂਜੀ,
ਦੁਗਦ ਹਟਾਏ ਦੀਨ ਕਹ ਐਸੇ, ਡੇਰਾ ਟਿਕਿਓ ਗੁਰੂ ਕਹੋ ਤੈਸੇ।
ਮਹਾਰਾਜ ਕਹਿਣ ਲੱਗੇ, ਭਾਈ ਦੁਖੀ ਕੀਤਾ ਤੂੰ ਮੱਝ ਨੂੰ, ਤੇ ਦੁਖੀ ਹੋਈ ਮੱਝ ਦਾ ਦੁੱਧ ਤੂੰ ਗੁਰੂ ਕੀ ਸੰਗਤ ਵਿੱਚ ਲੈ ਆਂਦਾ, ਹੁਣ ਗੁਰੂ ਕੀ ਸੰਗਤ ਛਕੇਗੀ ਤੇ ਇਹਨਾਂ ਅੰਦਰ ਕੀ ਅਸਰ ਕਰੇਗਾ? ਇਹ ਕਹਿਣ ਲੱਗੇ, ਕੀ ਅਸਰ ਕਰੇਗਾ? ਇਹ ਕਹਿਣ ਲੱਗੇ। ਮਹਾਰਾਜ ਕਹਿਣ ਲੱਗੇ, ਉਹਨੇ ਪਤਾ ਨੀ ਕਿੰਨਾ ਕੁ ਦੁੱਖ ਤੂੰ ਦੇ ਕੇ ਸਾਡੇ ਵਾਸਤੇ ਦੁੱਧ ਲੈ ਆਇਆ, ਇਹ ਦੁੱਧ ਸਾਨੂੰ ਕਦੀ ਵੀ ਪ੍ਰਵਾਨ ਨਹੀਂ ਹੈਗਾ। ਕਹਿਣ ਲੱਗੇ, ਭਾਵ ਉਹ ਸੋਹਿਨੇ ਤੇ ਮੋਹਿਨੇ ਦੀ ਸਾਖੀ ਸੁਣੀ ਨਾ ਜੀ ਤੁਸੀਂ ਜੀ? ਹਾਂਜੀ, ਉਹ ਲੈ ਆਇਆ ਸੀਗਾ ਜੀ ਫੁੱਲ ਤੋੜ ਕੇ ਬਾਗ ਵਿੱਚੋਂ ਜੀ, ਤੇ ਦਸਵੇਂ ਪਾਤਸ਼ਾਹ ਨੇ ਪ੍ਰਵਾਨ ਨਹੀਂ ਸੀ ਕੀਤੇ ਜੀ। ਦੁਖੀ ਕਰਕੇ ਫਿਰ ਗੁਰੂ ਸਾਹਿਬ ਅੱਗੇ ਪੇਟਾ ਰੱਖਣ ਦਾ ਤੇ ਮਤਲਬ ਹੀ ਕੋਈ ਨਹੀਂ ਹੈਗਾ। ਫਿਰ ਤੇ ਜੋ ਮਰਜ਼ੀ ਬੰਦਾ ਕਰੀ ਜਾਏ ਜੀ, ਜੋ ਮਰਜ਼ੀ ਕਰੀ ਜਾਏ। ਗੁਰਮੁਖੋ, ਪਦਾਰਥ ਦਾ ਬੰਦੇ ਦੇ ਮਨ ਉੱਤੇ ਪੂਰਾ ਪੂਰਾ ਅਸਰ ਹੈਗਾ ਜੀ। ਪਦਾਰਥ ਦਾ ਬੰਦੇ ਦੇ ਮਨ ਉੱਤੇ ਪੂਰਾ ਪੂਰਾ ਅਸਰ ਹੈਗਾ ਜੀ, ਪੂਰਾ ਪੂਰਾ ਜੀ। ਮਹਾਰਾਜ ਕਹਿੰਦੇ, ਉਹ ਦੁਖੀ ਹੁੰਦਾ ਹੀ ਹੈ ਤੂੰ ਦੁੱਧ ਲੈ ਆਇਆ। ਕਹਿਣ ਲੱਗੇ, ਕਦੀ ਵੀ ਪ੍ਰਵਾਨ ਨਹੀਂ ਹੋ ਸਕਦਾ ਜੀ। ਇਸ ਤਰ੍ਹਾਂ ਦੀਆਂ ਹੋਰ ਵੀ ਇਤਿਹਾਸ ਵਿੱਚ ਬੜੀਆਂ ਗੱਲਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲੰਗਰ ਛਕਿਆ ਮਲਕ ਭਾਗੋ ਦਾ, ਇਸੇ ਕਰਕੇ ਨਹੀਂ ਛਕਿਆ ਵੀ ਤੂੰ ਦੂਜਿਆਂ ਨੂੰ ਦੁਖੀ ਕਰਕੇ ਤੰਗ ਕਰਕੇ ਲੰਗਰ ਤਿਆਰ ਕੀਤਾ, ਅਸੀਂ ਨਹੀਂ ਛਕਣਾ ਜੀ। ਤੇ ਲਾਲੋ ਜੀ ਦਾ ਕੋਧਰੇ ਦਾ ਪ੍ਰਸ਼ਾਦਾ ਛਕ ਲਿਆ ਸੀਗਾ ਜੀ। ਹਾਂਜੀ, ਕਿਰਤ ਦੀ ਕਮਾਈ ਗੁਰੂ ਸਾਹਿਬ ਨੇ ਬੜੀ ਮਹਾਨਤਾ ਦਿੱਤੀ ਸੱਚੇ ਪਾਤਸ਼ਾਹ ਨੇ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਮੈਂ ਜੀਵਨ ਪੜ੍ਹ ਰਿਹਾ ਸਾਂ, ਉਹਨਾਂ ਦੇ ਜੀਵਨ ਵਿੱਚ ਇਹ ਗੱਲ ਆਈ ਵੀ ਬਾਬਾ ਜੀ ਕਿਤੇ ਦੂਰ ਅਸਥਾਨ ਤੇ ਗਏ ਜੀ, ਤੇ ਲੰਗਰ ਚੋਂ ਪ੍ਰਸ਼ਾਦਾ ਆਉਂਦਾ ਹੁੰਦਾ ਸੀਗਾ। ਉਹਨਾਂ ਆਪਣੇ ਨਾਲ ਦੇ ਜਿਹੜੇ ਪ੍ਰੇਮੀ ਸੀ ਨਾ ਜੀ, ਨਾਲ ਸਾਜ਼ ਵਜਾਉਣ ਵਾਲੇ, ਹਾਂਜੀ, ਉਹਨਾਂ ਨੂੰ ਕਹਿਣ ਲੱਗੇ ਜਾਓ ਕਿਤੋਂ ਕਿਰਤ ਕਰਕੇ ਦਿਹਾੜੀ ਲਾ ਕੇ ਸਾਨੂੰ ਪ੍ਰਸ਼ਾਦਾ ਛਕਾਓ। ਕਹਿਣ ਲੱਗੇ, ਦੋ ਕੁ ਦਿਨ ਉਹਨਾਂ ਦਿਹਾੜੀ ਲਾਈ ਤੇ ਤੀਜੇ ਦਿਨ ਸੰਤ ਆਪ ਵੀ ਦਿਹਾੜੀ ਲਾਉਣ ਚੜੇ ਗਏ ਜੀ। ਅੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ, ਕਿਰਤ ਦਾ ਪ੍ਰਸ਼ਾਦਾ ਹੀ ਛਕਣਾ ਜੀ, ਪੂਰਾ ਪੂਰਾ ਅਸਰ ਹੈਗਾ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਨਾ ਕਰ ਦਿੱਤੀ ਤੇ ਦੁੱਧ ਵਾਪਸ ਕਲਾ ਦਿੱਤਾ ਜੀ। ਹਾਂਜੀ,
ਦੇਗ ਵਿਸਾਲ ਨਿਤਾ ਪ੍ਰਤ ਹੋਏ,
ਉਹ ਤੇ ਦੁੱਧ ਵਾਪਸ ਲੈ ਗਿਆ ਤੇ ਗੁਰੂ ਕੀ ਸੰਗਤ ਨੂੰ ਬੜੀ ਵੱਡੀ ਸਮਤ ਪ੍ਰਾਪਤ ਹੋਈ। ਭਾਈ, ਜਿਹੜੀ ਵਸਤੂ ਗੁਰੂ ਜੀ ਨੂੰ ਤੇ ਸੰਗਤ ਨੂੰ ਭੇਟਾ ਕਰਨੀ, ਉਹ ਪੂਰੀ ਪੂਰੀ ਸ਼ੁੱਧ ਹੋਣੀ ਚਾਹੀਦੀ ਹੈ ਜੀ, ਪੂਰੀ ਪੂਰੀ ਸ਼ੁੱਧ ਹੋਣੀ ਚਾਹੀਦੀ ਹੈ। ਵੇਖ ਲਓ ਸੰਗਤ ਜੀ, ਗੁਰੂ ਸਾਹਿਬ ਮਿਹਰ ਕਰਨ, ਖੁਸ਼ੀਆਂ ਦੇ ਸਮੇਂ ਆਉਂਦੇ ਰਹਿਣ ਤੇ ਤੁਸੀਂ ਗੁਰੂ ਸਾਹਿਬ ਅੱਗੇ ਵਸਤੂਆਂ ਭੇਟਾ ਕਰਦੇ ਹੀ ਰਹੀਏ ਅਸੀਂ ਸਾਰੇ ਜੀ। ਪਰ ਜਿਹੜੀ ਵਸਤੂ ਭੇਟਾ ਕਰਨੀ, ਉਹ ਪੂਰੀ ਪੂਰੀ ਸ਼ੁੱਧ ਹੋਣੀ ਚਾਹੀਦੀ ਹੈ। ਹਾਂਜੀ, ਮਾਫ਼ ਕਰਿਓ, ਲੰਗਰ ਬਣਾ ਰਹੇ ਹਾਂ ਅਸੀਂ, ਲੰਗਰ ਬਣਾ ਰਹੇ ਹਾਂ ਤੇ ਕੋਈ ਪਦਾਰਥ ਕਿੰਨੇ ਦਾ ਅਸੀਂ ਧੱਕੇ ਨਾਲ ਦੂਜੇ ਦਾ ਹਿੱਸਾ ਮਾਰ ਕੇ ਕੱਢ ਕੇ ਤੇ ਉਹ ਪਦਾਰਥ ਗੁਰੂ ਸਾਹਿਬ ਅੱਗੇ ਰੱਖ ਦਈਏ ਤੇ ਗੁਰੂ ਸਾਹਿਬ ਨੇ ਨਹੀਂ ਉਹ ਛਕਣਾ ਜੀ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾ ਹੀ ਆਖਿਆ, ਭਾਈ ਇਹ ਦੁੱਧ ਸਾਨੂੰ ਨਹੀਂ ਪ੍ਰਵਾਨ ਹੈਗਾ, ਇਹ ਦੁੱਧ ਲੈ ਜਾਓ ਇੱਥੋਂ ਜੀ। ਹਾਂਜੀ,
ਆਏ ਜਾਏ ਅਚਵੈ ਸਭ ਕੋਏ,
ਹਾਂਜੀ,
ਦੂਰ ਦੂਰ ਤੇ ਸੰਗਤ ਆਵੇ, ਅਨੇਕ ਅਕੋਰਨ ਕਹੋ ਅਰਪਾਵੈ।
ਤੇ ਦੂਰ ਦੂਰ ਤੋਂ ਹੁਣ ਸੰਗਤ ਆ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਪੱਕਾ ਹੀ ਤਮਧਾਨ ਨਗਰ ਵਿੱਚ ਟਿਕਾਣਾ ਕਰ ਲਿਆ, ਆਸਣ ਲਾ ਲਿਆ ਜੀ। ਹਾਂਜੀ,
ਮਾਤ ਨਾਨਕੀ ਸਾਥ ਰਹਿਤ ਹੈ, ਸ਼੍ਰੀ ਗੁਜਰੀ ਨਿਜ ਨੁਖਾ ਸਹਿਤ ਹੈ।
ਰੱਜ ਕੇ ਆਖੋ ਵਾਹਿਗੁਰੂ। ਆ ਹੁਣ ਥੋੜੀ ਜਿਹੀ ਇਕਾਗਰਤਾ ਬਖਸ਼ਿਓ, ਮੇਰੀ ਬੇਨਤੀ, ਜਿੰਨੇ ਆਪਾਂ ਬੈਠੇ ਹਾਂ ਹੁਣ ਪ੍ਰੇਮ ਨਾਲ ਬੈਠੇ ਰਹੀਏ। ਹਾਂਜੀ, ਆਵਾਜਾਈ ਵਾਲੀ ਜਿਹੜੀ ਫੌਜ ਹੈ ਜ਼ਿਆਦਾ ਹੋ ਜਾਂਦੀ ਜੀ। ਹਾਂਜੀ, ਨਿਆਣੇ ਉਹ ਫਿਰ ਮੇਰੀ ਸੁਰ ਢਿੱਲਦੀ ਰਹਿੰਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਤਮਧਾਨ ਵਿੱਚ ਬੈਠੇ ਨੇ, ਮਹਾਰਾਜ ਦੇ ਹਜ਼ੂਰ ਮਾਤਾ ਜੀ, ਗੁਰੂ ਸਾਹਿਬ ਦੇ ਮਾਤਾ ਜੀ ਮਾਤਾ ਨਾਨਕੀ ਜੀ ਨਾਲ ਲੈ ਰਹੇ ਨੇ ਜੀ। ਹਾਂਜੀ,
ਸ੍ਰੀ ਗੁਜਰੀ ਨਿਤ ਸੁਖਾ ਸਹਿਤ ਹੈ।
ਗੁਰੂ ਸਾਹਿਬ ਜੀ ਦੇ ਮਹਿਲ, ਮਹਾਰਾਜ ਜੀ ਦੇ ਪਤਨੀ ਜੀ ਮਾਤਾ ਗੁਜਰੀ ਜੀ, ਉਹ ਵੀ ਨਾਲ ਹੀ ਤਮਤਾਨ ਪਿੰਡ ਵਿੱਚ ਰਹਿ ਰਹੇ ਨੇ। ਹਾਂਜੀ,
ਬਹੁਤ ਦਿਵਸ ਡੇਰਾ ਤਹਿ ਰਹਿਓ।
ਗੁਰੂ ਸਾਹਿਬ ਨੇ ਬਹੁਤਾ ਸਮਾਂ ਤਮਤਾਨ ਨਗਰ ਵਿੱਚ ਰਹੇ ਜੀ, ਬਹੁਤਾ ਸਮਾਂ ਜੀ। ਹਾਂਜੀ,
ਮੰਗਲ ਨਿਤ ਆਨੰਦ ਗੁਰ ਲਹਿਓ।
ਤੇ ਹੁਣ ਤੁਹਾਨੂੰ ਪਤਾ, ਜਿੱਥੇ ਗੁਰੂ ਸਾਹਿਬ ਰਹਿਣਗੇ ਉੱਥੇ ਤੇ ਖੁਸ਼ੀਆਂ ਹੀ ਵਰਤਣੀਆਂ ਜੀ, ਬੜੀਆਂ ਖੁਸ਼ੀਆਂ, ਬੜੀਆਂ ਰੌਣਕਾਂ ਲੱਗੀਆਂ ਤਮਤਾਨ ਪਿੰਡ ਵਿੱਚ ਜੀ। ਹਾਂਜੀ,
ਨੰਦ ਲਾਲ ਸੋਹਣੇ ਕੇ ਨੰਦ।
ਉਸੇ ਪਿੰਡ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ ਜੀ, ਵੈਸੇ ਤੇ ਮਹਾਰਾਜ ਦੇ ਨਾਲ ਹੀ ਹੈ ਜੀ, ਉਹ ਹੈ ਉਹਦਾ ਨਾਮ ਭਾਈ ਨੰਦ ਲਾਲ। ਹਾਂਜੀ,
ਗੁਰ ਗ੍ਰਹਿ ਸੇਵਾ ਲੱਗਿਓ ਬਿਲੰਦ।
ਗੁਰੂ ਘਰ ਦੀ ਉਸ ਨੰਦ ਲਾਲ ਨੇ ਬੜੀ ਵੱਡੀ ਸੇਵਾ ਕੀਤੀ ਜੀ। ਇੱਕ ਤੇ ਭਾਈ ਨੰਦ ਲਾਲ ਜੀ ਦਸਵੇਂ ਪਾਤਸ਼ਾਹ ਵਾਲੇ ਨਾ ਜੀ, ਇਹ ਹੋਰ ਨੇ ਜੀ। ਨੰਦ ਲਾਲ ਉਹਨਾਂ ਦਾ ਨਾਮ ਹੈ, ਤੇ ਗੁਰੂ ਘਰ ਦੀ ਬਹੁਤੀ ਵੱਡੀ ਸੇਵਾ ਕੀਤੀ ਜੀ, ਬੜੀ ਮਹਾਨ ਸੇਵਾ ਕੀਤੀ ਜੀ। ਹਾਂਜੀ,
ਮੇਹਾ ਨਾਮ ਤਿਸੀ ਕੋ ਅਹੈ।
ਉਹਦੀ ਸੇਵਾ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਸਿੱਖ ਦਾ ਨਾਮ ਮੇਹਾ ਪਾਇਆ ਹੀ ਮੇਹਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੇਗਾ ਵੀ ਉਹਦਾ ਨਾਮ ਮੇਹਾ ਕਿਉਂ ਗੁਰੂ ਜੀ ਨੇ ਪਾਇਆ ਜੀ, ਮੇਹਾ ਕਿਉਂ ਉਹਨੂੰ ਕਹਿੰਦੇ ਸੀ। ਹੈ ਨੰਦ ਲਾਲ, ਪਰ ਸਾਰੀ ਸੰਗਤ ਉਹਨੂੰ ਭਾਈ ਮੇਹਾ ਜੀ ਕਹਿੰਦੀ ਹੈ। ਹਾਂਜੀ,
ਸੇਵਾ ਅਧਿਕ ਸੇਵਤੋ ਰਹੇ।
ਭਾਈ ਮੇਹਾ ਜੀ ਨੇ ਬੜੀ ਸੇਵਾ ਕੀਤੀ ਗੁਰੂ ਘਰ ਦੀ, ਬਹੁਤ ਸੇਵਾ ਕੀਤੀ। ਕਿਸ ਤਰੀਕੇ ਨਾਲ ਸੇਵਾ ਕੀਤੀ ਉਹ ਸੁਣੋ ਜੀ। ਹਾਂਜੀ,
ਤੇਹੇ ਜਲ ਹੁਤੋ ਦੂਰ ਤੇ ਲਿਆਵਨ।
ਤਮਤਾਨ ਪਿੰਡ ਵਿੱਚ ਪਾਣੀ ਦੀ ਬੜੀ ਕਮੀ ਸੀ ਗੁਰਮੁਖੋ, ਅੱਜ ਕੇ ਆਖੋ ਵਾਹਿਗੁਰੂ। ਉਹ ਇਲਾਕਾ ਪਾਣੀ ਦੀ ਕਮੀ ਵਾਲਾ ਜੀ, ਉੱਥੇ ਪਾਣੀ ਦੀ ਕਮੀ ਹੈ ਜੀ, ਤੇ ਭਾਈ ਮੇਹਾ ਜੀ ਨੇ ਦੂਰ ਤੋਂ ਪਾਣੀ ਲਿਆ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਉਣਾ ਜੀ। ਸੇਵਾ ਸੌਖੀ ਸੌਖੀ ਤਾਂ ਸਾਰੇ ਕਰੀ ਜਾਂਦੇ ਜੀ, ਜਿਹੜਾ ਕਾਰਜ ਥੋੜਾ ਕਠਿਨ ਹੁੰਦਾ ਨਾ ਜੀ, ਉਹਨੂੰ ਕੋਈ ਵਿਰਲਾ ਹੀ ਕਰਦਾ ਜੀ। ਹਾਂਜੀ,
ਸੇਵਾ ਧਰ ਸਿਰ ਧਰ ਢੋਵਤ ਚਹਿ ਮਨ ਪਾਵਨ।
ਤੇ ਗੁਰਮੁਖੋ, ਭਾਈ ਮੇਹਾ ਜੀ ਦਿਨ ਰਾਤ ਪਾਣੀ ਢੋਂਦੇ ਰਹਿੰਦੇ, ਦਿਨ ਰਾਤ ਜੀ, ਜਿੱਥੇ ਜਾਣਾ ਮੀਂਹ ਪਾ ਦੇਣਾ ਦੀ ਪਾਣੀ ਦਾ, ਇੰਨਾ ਪਾਣੀ ਲੈ ਕੇ ਆਉਣਾ, ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਮੇਹਾ ਪਾ ਦਿੱਤਾ ਸੀਗਾ ਜੀ, ਵੀ ਮੇਹਾ ਤੇ ਜਿੱਥੇ ਜਾਂਦਾ ਉੱਥੇ ਪਾਣੀ ਦਾ ਮੀਂਹ ਆ ਜਾਂਦਾ ਜੀ। ਇੰਨੀ ਸੇਵਾ ਕਰਨੀ, ਇੰਨੀ ਸੇਵਾ ਕਰਨੀ। ਹਾਂਜੀ,
ਭਾਵੋ ਭਗਤ ਮੈਂ ਰੰਗਿਓ ਮਨ ਕੋ।
ਤੇ ਸੇਵਾ ਕਰਦਿਆਂ ਕਰਦਿਆਂ ਇਹ ਅੰਦਰ ਦੀ ਤਰੱਕੀਆਂ ਦੀਆਂ ਗੱਲਾਂ ਨੇ ਸਾਰੀਆਂ, ਇਹ ਆਪਾਂ ਹੁਣ ਵੇਖਣਾ। ਅੱਜ ਮੈਂ ਵੀ ਵੇਖਾਂਗਾ, ਦਾਸ ਵੀ ਤੇ ਆਪ ਸਾਰੇ ਹੀ ਮਨ ਵਿੱਚ ਵੇਖਣਾ ਜੀ। ਸੇਵਾ ਕਰਦਿਆਂ ਕਰਦਿਆਂ ਮੇਹਾ ਜੀ ਦਾ ਮਨ ਗੁਰੂ ਜੀ ਦੇ ਪਿਆਰ ਵਿੱਚ ਰੰਗਿਆ ਗਿਆ ਜੀ, ਮਨ ਰੰਗਿਆ ਗਿਆ। ਹੁਣ ਆਪਾਂ ਵੇਖ ਲਈਏ, ਕਈ ਵਾਰੀ ਜਦੋਂ ਬੰਦਾ ਸ਼ੁਰੂ ਸ਼ੁਰੂ ਤੇ ਸੇਵਾ ਕਰਦਾ, ਉਰੋਂ ਤੇ ਬੜਾ ਪ੍ਰੇਮੀ ਹੁੰਦਾ ਜੀ, ਤੇ ਕਈਆਂ ਨਾਲ ਖੇਡ ਇਸ ਤਰ੍ਹਾਂ ਦੀ ਵਰਤਦੀ ਜੀ, ਜਦੋਂ ਬਹੁਤਾ ਸਮਾਂ ਹੋ ਜਾਂਦਾ ਫਿਰ ਉਹਨਾਂ ਦਾ ਪ੍ਰੇਮ ਘੱਟਦਾ ਜਾਂਦਾ ਜੀ ਦਿਨੋਂ ਦਿਨ ਜੀ। ਸੰਸਾਰੀ ਨੂੰ ਮਿਲੋਗੇ ਉਰੇ ਨਾਲ ਪਿਆਰ ਘੱਟਦਾ ਜਾਏਗਾ, ਪਰ ਜੇ ਗੁਰੂ ਘਰ ਵਿੱਚ ਆਓਗੇ, ਪ੍ਰੇਮ ਨਾਲ ਸੇਵਾ ਕਰੋਗੇ, ਤੇ ਸੱਚੀ ਗੱਲ 'ਚ ਅਸੀਂ ਆਪਣੇ ਮਨਾਂ ਕੋਲੋਂ ਪੁੱਛ ਕੇ ਵੇਖਣਾ, ਗੁਰੂ ਨਾਲ ਸਾਡਾ ਪਿਆਰ ਵੱਧ ਰਿਹਾ ਕਿ ਘੱਟ ਰਿਹਾ ਜੀ। ਇਸ ਬੰਨੇ ਵੀ ਧਿਆਨ ਮਾਰਨਾ ਜੀ, ਜਿੱਥੇ ਹੋਰ ਚੀਜ਼ਾਂ ਵਧਾਉਂਦੇ ਹਾਂ ਨਾ ਜੀ, ਉੱਥੇ ਇਸ ਗੱਲ ਨੂੰ ਵੀ ਵਧਾਉਣਾ ਵੀ ਗੁਰੂ ਜੀ ਦੇ ਨਾਲ ਸਾਡਾ ਪਿਆਰ ਵੱਧ ਰਿਹਾ ਕਿ ਘੱਟ ਰਿਹਾ ਜੀ। ਤੇ ਉਸ ਪਿਆਰ ਦੀ ਨਿਸ਼ਾਨੀ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਦੋਂ ਗੁਰੂ ਸਾਹਿਬ ਨਾਲ ਪਿਆਰ ਵਧਣਾ ਸ਼ੁਰੂ ਹੋ ਜਾਂਦਾ ਨਾ ਜੀ, ਫਿਰ ਬੰਦੇ ਦਾ ਨਿਤਨੇਮ ਵਧਣਾ ਸ਼ੁਰੂ ਹੁੰਦਾ ਜੀ। ਗੁਰੂ ਸਾਹਿਬ ਮਿਹਰ ਕਰ ਦਿੰਦੇ, ਮਨ ਜਾਗਣ ਲੱਗ ਪੈਂਦਾ ਜੀ, ਤੇ ਮਨ ਨੂੰ ਬਾਣੀ ਮਿੱਠੀ ਲੱਗਣ ਲੱਗ ਪੈਂਦੀ, ਤੇ ਨਿਤਨੇਮ ਚ ਵਾਧਾ ਹੁੰਦਾ ਜੀ, ਫਿਰ ਉਹਦੀ ਸੇਵਾ ਵਿੱਚ ਵੀ ਵਾਧਾ ਹੁੰਦਾ ਜੀ, ਫਿਰ ਬਾਣੀ ਤੋਂ ਬਗੈਰ ਰਿਹਾ ਨਹੀਂ ਜਾਂਦਾ। ਅਸੀਂ ਆਪਣੇ ਮਨ ਦੀ ਵਿਚਾਰ ਕਰਨੀ ਗੁਰਮੁਖੋ, ਗੁਰੂ ਜੀ ਦੇ ਨਾਲ ਸਾਡਾ ਪਿਆਰ ਵੱਧ ਰਿਹਾ ਕਿ ਘੱਟ ਰਿਹਾ ਜੀ, ਤੇ ਜੇ ਘੱਟ ਰਿਹਾ ਫਿਰ ਅਰਦਾਸ ਕਰੀਏ, ਮਹਾਰਾਜ ਇਹ ਅੰਦਰ ਦਾ ਪਿਆਰ ਤੁਹਾਡੇ ਨਾਲ ਵਧੇ ਸੱਚੇ ਪਾਤਸ਼ਾਹ। ਕੋਈ ਇਹੋ ਜਿਹਾ ਢੰਗ ਤਰੀਕਾ, ਕੋਈ ਜੁਗਤ ਵੇਖਣੀ ਚਾਹੀਦੀ ਹੈ। ਮਨ ਦਾ ਸੁਭਾਅ ਹੈ, ਕਦੀ ਕਦੀ ਤੇ ਇਹ ਮਨ ਬਿਲਕੁਲ ਹੀ ਐ ਸੰਤ ਬਣ ਜਾਂਦਾ ਜੀ, ਪਿਆਰ ਵਿੱਚ ਆ ਜਾਂਦਾ ਜੀ, ਤੇ ਕਦੀ ਕਦੀ ਬਿਲਕੁਲ ਹੀ ਅੰਦਰ ਸੋਕਾ ਪੈ ਜਾਂਦਾ ਜੀ, ਬਿਲਕੁਲ ਹੀ ਮਨ ਸੁੱਕ ਜਾਂਦਾ, ਅੰਦਰ ਦਾ ਪਿਆਰ ਓਡੀ ਜਾਂਦਾ ਜੀ ਬੰਦੇ ਦਾ ਜੀ। ਬਹੁਤ ਸਾਰੇ ਐਸੇ ਵੀਰ ਮਿਲਦੇ ਵੀ ਨੇ ਜੀ, ਉਹ ਦੱਸਦੇ ਹੋ ਕਹਿੰਦੇ ਕਈ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਸਭ ਤੋਂ ਨੇੜੇ ਹੀ ਅਸੀਂ ਹਾਂ ਗੁਰੂ ਜੀ ਦੇ ਜੀ, ਸਭ ਤੋਂ ਨੇੜੇ ਅਸੀਂ ਹਾਂ। ਕਰਮ ਦੀ ਖੇਡ ਐਸੀ ਵਰਤਦੀ ਹੈ, ਫਿਰ ਮਹਿਸੂਸ ਹੁੰਦਾ ਵੀ ਅੰਦਰੋਂ ਖਾਲੀ ਹੋ ਗਏ, ਸੁੱਕ ਗਏ ਹਾਂ, ਸਭ ਤੋਂ ਦੂਰ ਅਸੀਂ ਹਾਂ। ਹੁਣ ਇੱਥੇ ਇੱਕ ਗੱਲ ਦਾ ਧਿਆਨ ਦਿਓ, ਭਾਈ ਵੀਰ ਸਿੰਘ ਜੀ ਵੀ ਇਹ ਗੱਲ ਲਿਖਦੇ, ਉਹ ਕਹਿੰਦੇ ਕਈ ਵਾਰੀ ਮਨ ਪਿਆਰ ਵਿੱਚ ਰੰਗਿਆ ਜਾਂਦਾ, ਕਈ ਵਾਰੀਆਂ ਸੋਕਾ ਪੈ ਜਾਂਦਾ, ਤੇ ਜਦੋਂ ਸੋਕਾ ਪੈ ਜਾਂਦਾ ਨਾ ਪਿਆਰ ਦਾ, ਫਿਰ ਪਤਾ ਲੱਗਦਾ ਵੀ ਪਿਆਰ ਦਾ ਰੰਗ ਕੀ ਸੀਗਾ ਜੀ। ਪਰ ਕਹਿਣ ਲੱਗੇ ਉਹ ਸੋਕਾ ਪੈਣਾ ਵੀ ਜ਼ਰੂਰੀ ਹੈ, ਨਹੀਂ ਤੇ ਰੰਗ ਦਾ ਨਹੀਂ ਪਤਾ ਲੱਗਦਾ ਵੀ ਗੁਰੂ ਨਾਲ ਜਿਹੜਾ ਰੰਗ ਸੀ ਉਹ ਹੈ ਕੀ ਸੀ ਜੀ। ਗੁਰਮੁਖੋ, ਆਪਾਂ ਇਹ ਅਰਦਾਸ ਕਰਨੀ ਭਾਈ ਮੇਹਾ ਜੀ ਦਾ ਜੀਵਨ ਸੁਣ ਕੇ। ਭਾਈ ਸਾਹਿਬ ਲਿਖਦੇ, ਭਾਉ ਭਗਤ ਮੈਂ ਰੰਗਿਓ ਮਨ ਕੋ। ਇਹ ਗੱਲਾਂ ਬੜੀਆਂ ਸੂਖਸ਼ਮ ਨੇ। ਭਾਈ ਮੇਹਾ ਜੀ ਦਾ ਮਨ ਜਿਹੜਾ ਸੀ ਉਹ ਸੇਵਾ ਦੇ ਰੰਗ ਵਿੱਚ ਰੰਗਿਆ ਗਿਆ ਜੀ, ਰੰਗਿਆ ਗਿਆ। ਤੇ ਗੁਰਮੁਖੋ, ਬਹੁਤ ਸਾਰਿਆਂ ਦੇ ਮਨ ਬੜੇ ਕੰਮਾਂ ਵਿੱਚ ਰੰਗੇ ਪਏ ਜੀ, ਪ੍ਰੇਮ ਵਿੱਚ ਨਹੀਂ ਰੰਗਿਆ ਜਾਂਦਾ ਜੀ ਮਨ। ਇੰਨੀ ਸੇਵਾ ਕੀਤੀ, ਸਿਰ ਤੇ ਪਾਣੀ ਢੋਣਾ, ਗਾਗਰ ਰੱਖ ਲੈਣੀ, ਤੇ ਰੰਗੇ ਰਹਿਣਾ ਜੀ ਹਰ ਵਕਤ ਜੀ। ਹਾਂਜੀ,
ਨਹਿ ਸੁਖ ਠਾਨਤ ਹੈ ਕਬ ਤਨ ਕੋ।
ਹੁਣ ਸੁਣੋ, ਜਿਨ੍ਹਾਂ ਦਾ ਮਨ ਪਿਆਰ ਵਿੱਚ ਰੰਗਿਆ ਜਾਂਦਾ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਜੀ? ਭਾਈ ਮੇਹਾ ਜੀ ਨੇ ਆਪਣੇ ਤਨ ਦਾ ਸੁੱਖ ਨਹੀਂ ਵੇਖਣਾ ਜੀ, ਅੱਠੇ ਪਹਿਰ ਸੇਵਾ ਵਾਸਤੇ ਲੱਗੇ ਰਹਿਣਾ, ਅੱਠੇ ਪਹਿਰ ਜੀ। ਹਾਂਜੀ,
ਪ੍ਰੇਮ ਬਿਖੈ ਸੇਵਤ ਸਤਿਗੁਰ ਕੋ।
ਤੇ ਨਾਲੇ ਤੇ ਗਾਗਰਾਂ ਲੈਣੀ ਲਈ ਆਉਣੀਆਂ ਪਾਣੀ ਦੀਆਂ ਭਰ ਭਰ ਕੇ ਸੰਗਤ ਵਾਸਤੇ, ਤੇ ਨਾਲੇ ਗੁਰੂ ਤੇਗ ਬਹਾਦਰ ਜੀ ਦਾ ਧਿਆਨ ਧਰੀ ਰੱਖਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਿਹੜੇ ਗੁਰੂ ਜੀ ਦਾ ਧਿਆਨ ਧਰਦੇ ਨੇ, ਜਿਨ੍ਹਾਂ ਕੋਲ ਧਿਆਨ ਵਾਲੀ ਅਵਸਥਾ, ਉਹ ਦੂਰ ਰਹਿ ਕੇ ਵੀ ਦੂਰ ਨਹੀਂ ਹੁੰਦੇ ਜੀ। ਹਾਂਜੀ, ਤੇ ਜਿੱਥੇ ਧਿਆਨ ਦੀ ਅਵਸਥਾ ਨਹੀਂ, ਬੰਦਾ ਨੇੜੇ ਰਹਿ ਕੇ ਵੀ ਨੇੜੇ ਨਹੀਂ ਚਾਹੀਦਾ ਜੀ। ਭਾਈ ਮੇਹਾ ਜੀ ਨੇ ਦੂਰ ਜਾਣਾ ਪਿੰਡ ਵਿੱਚੋਂ ਪਾਣੀ ਭਰਨ ਵਾਸਤੇ, ਰਸਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰਨਾ ਜੀ। ਹਾਂਜੀ,
ਲਾਗੀ ਲਗਨ ਇਸੀ ਬਿਦ ਉਰ ਕੋ।
ਬਸ ਹਿਰਦੇ ਵਿੱਚ ਲਗਨ ਲੱਗ ਗਈ ਜੀ ਗੁਰੂ ਸਾਹਿਬ ਦੇ ਨਾਲ ਜੀ। ਭਾਈ ਮੇਹਾ ਜੀ ਨੂੰ ਇੰਨੀ ਲਗਨ ਲੱਗੀ, ਭਾਈ ਮੇਹਾ ਜੀ ਨੇ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਜੀ। ਅੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲ ਪਿਆਰ ਹੋ ਜਾਏ, ਫਿਰ ਉਹ ਬੋਲਣਾ ਬੰਦ ਕਰ ਦਿੰਦੇ ਜੀ। ਇਹ ਨਹੀਂ ਵੀ ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਬਹੁਤਾ ਬੋਲਣਾ ਬੰਦ ਕਰ ਦਿੰਦੇ ਜੀ। ਬਸ ਇੱਕੋ ਆਨੰਦ ਵਿੱਚ ਮਗਨ ਰਹਿਣਾ ਜੀ। ਹੁਣ ਵੇਖੀਏ ਇਹ ਗੱਲਾਂ ਸਾਡੇ 'ਚ ਹੈਗੀਆਂ ਕਿ ਨਹੀਂ ਹੈਗੀਆਂ ਜੀ। ਨਾਲ ਨਾਲ ਆਪਣੇ ਮਨ ਨੂੰ ਵੀ ਤੋਲਣਾ ਜੀ ਆਪਾਂ। ਹਾਂਜੀ,
ਕਿਸਕੇ ਸਾਥ ਨਾ ਬੋਲੇ ਕਬ ਹੂੰ, ਜਿਤੋ ਖਰਚ ਜਲ ਅਨਹ ਸਭ ਹੂੰ।
ਬਸ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਜੀ, ਜਦੋਂ ਵੇਖਣਾ ਸਿਰ ਤੇ ਗਾਗਰ ਰੱਖਣੀ ਤੇ ਤੁਰ ਪੈਣਾ ਬਾਹਰ ਜੀ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਜਿੰਨੇ ਕਹਿ ਦੇਣਾ ਨਾ ਮੇਹੇ ਪਾਣੀ ਦੀ ਜ਼ਰੂਰਤ ਹੈ, ਤੇ ਬਿਲਕੁਲ ਆਲਸ ਨਹੀਂ ਕਰਨਾ, ਤੇ ਉਸੇ ਵੇਲੇ ਹੀ ਡਟ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਦੱਸਦੇ ਮੈਂ ਪੜ੍ਹ ਰਿਹਾ ਸਾਂ ਜੀ, ਬਾਬਾ ਫਰੀਦ ਸਾਹਿਬ ਬੈਠੇ ਜੀ, ਰਾਤ ਦਾ ਸਮਾਂ, ਇੱਕ ਬੰਨੇ ਉਹਨਾਂ ਦਾ ਪੁੱਤਰ ਜੀ, ਇੱਕ ਬੰਨੇ ਉਹਨਾਂ ਦਾ ਚੇਲਾ ਜੀ ਨਿਜ਼ਾਮੂਦੀਨ ਜੀ। ਫਰੀਦ ਸਾਹਿਬ, ਰੱਬ ਦੀ ਮਿਹਰ ਜਿਸ ਦਿਨ ਹੋਈ, ਉਹ ਚਾਹੁੰਦੇ ਵੀ ਮੈਂ ਆਪਣੇ ਪੁੱਤਰ ਨੂੰ ਰੱਬ ਦੀ ਮਿਹਰ ਦਿਆਂ, ਉਹਨੂੰ ਦੱਸਾਂ। ਤੇ ਨਿਜ਼ਾਮੂਦੀਨ ਉਸੇ ਵੇਲੇ ਉੱਠ ਕੇ ਖਲੋ ਗਏ, ਹੁਕਮ ਕਰੋ। ਮਨ ਵਿੱਚ ਵਾਹਿਗੁਰੂ ਨਿਜ਼ਾਮੂਦੀਨ ਨੂੰ ਆਖਿਆ, ਨਹੀਂ ਵੈਸੇ ਆਵਾਜ਼ ਮਾਰੀ ਸੀ, ਤੂੰ ਸੌਂ ਜਾ। ਦੂਜੀ ਵਾਰੀ ਫਿਰ ਪੁੱਤਰ ਨੂੰ ਆਵਾਜ਼ ਮਾਰੀ, ਤੇ ਪੁੱਤਰ ਜੀ ਫਿਰ ਸੁੱਤੇ ਰਹੇ, ਤੇ ਫਿਰ ਚੇਲਾ ਉੱਠ ਗਿਆ ਜੀ, ਹਾਂਜੀ ਮਹਾਰਾਜ ਹੁਕਮ ਕਰੋ। ਕਹਿਣ ਲੱਗੇ ਨਹੀਂ ਵੈਸੇ ਆਵਾਜ਼ ਮਾਰੀ ਸੀ ਤੂੰ ਸੌਂ ਜਾ। ਤੀਜੀ ਵਾਰੀ ਫਿਰ ਆਵਾਜ਼ ਮਾਰੀ ਦੀ ਤੇ ਪੁੱਤਰ ਫਿਰ ਸੁੱਤਾ ਰਿਹਾ ਤੇ ਚੇਲਾ ਫਿਰ ਹੱਥ ਜੋੜ ਕੇ ਕਹਿਣ ਲੱਗਾ ਮੈਨੂੰ ਹੁਕਮ ਕਰ ਦਿਓ। ਤੇ ਫਰੀਦ ਜੀ ਕਹਿਣ ਲੱਗੇ ਅੱਜ ਰੱਬ ਦੇ ਘਰ ਦੀ ਮਿਹਰ ਹੋ ਰਹੀ ਹੈ, ਚਾਹੁੰਦਾ ਸਾਂ ਵੀ ਕੁਝ ਪੁੱਤਰ ਨੂੰ ਵੀ ਪ੍ਰਾਪਤ ਹੋ ਜੇ, ਜਿਹਨੂੰ ਵਸਤੂ ਦੇ ਰਿਹਾ ਉਹ ਲੈ ਨਹੀਂ ਰਿਹਾ ਤੇ ਤੂੰ ਜ਼ਬਰਦਸਤੀ ਖੋਈ ਜਾਂਦਾ। ਕਹਿਣ ਲੱਗੇ ਤੇਰੇ ਅੰਦਰ ਉੱਦਮ ਇੰਨਾ, ਉਹਦਾ ਉੱਦਮ ਵੇਖ ਕੇ ਫਰੀਦ ਸਾਹਿਬ ਨੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਵੀ ਜਿਹੜਾ ਰਸ ਮੈਨੂੰ ਆਇਆ ਉਹ ਇਹਨੂੰ ਵੀ ਆਏ ਜੀ। ਅਤੇ ਉਹਨਾਂ ਨੂੰ ਰਸ ਆਇਆ ਜੀ ਵਾਹਿਗੁਰੂ ਦੇ ਨਾਮ ਦਾ ਜੀ। ਇਹਨਾਂ ਵਿੱਚ ਆਲਸ ਨਹੀਂ ਹੈਗਾ ਜੀ। ਜਦੋਂ ਮਹਾਰਾਜ ਨੇ ਹੁਕਮ ਕਰਨਾ, ਕਿਸੇ ਸਿੱਖ ਨੇ ਹੁਕਮ ਕਰਨਾ, ਸਿਰ ਤੇ ਗਾਗਰ ਰੱਖਣੀ ਤੇ ਤੁਰ ਪੈਣਾ ਜੀ ਭਾਈ ਮੇਹਾਂ ਜੀ ਨੇ। ਹਾਂਜੀ
ਵਾਹਿਗੁਰੂ ਸਿਮਰਨ ਉਰ ਕਰਤਾ,
ਗੱਜ ਕੇ ਆਖੋ ਵਾਹਿਗੁਰੂ, ਤੇ ਨਾਲੇ ਗਾਗਰ ਸਿਰ ਤੇ ਧਿਆਨ ਗੁਰੂ ਤੇਗ ਬਹਾਦਰ ਸਾਹਿਬ ਵੱਲ ਤੇ ਮੁੱਖ ਵਾਹਿਗੁਰੂ ਜੀ ਦਾ ਨਾਮ ਬੋਲ ਰਿਹਾ ਜੀ। ਵੇਖੋ ਤਨ ਵੀ ਕੰਮ ਕਰਨ ਦਿਆ, ਮਨ ਵੀ ਕੰਮ ਕਰਨ ਦਿਆ ਤੇ ਜੀਭ ਵੀ ਕੰਮ ਕਰਨ ਦਈ ਜੀ। ਹਾਂਜੀ ਧਿਆਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਵੱਲ ਤੇ ਸਿਰ ਤੇ ਗਾਗਰ ਰੱਖੀ ਤੇ ਤੁਰੀ ਜਾਣਾ ਤੇ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ ਜੀ। ਹਾਂਜੀ
ਭਾਗ ਜਗੇ ਸ਼ਰਧਾ ਗੁਰ ਧਰਤਾ,
ਤੇ ਭਾਗ ਜਾਗ ਗਏ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਪੂਰੀ ਪੂਰੀ ਸ਼ਰਧਾ ਭਾਈ ਮੇਹਾਂ ਜੀ ਨੇ ਰੱਖ ਲਈ ਜੀ। ਤੇ ਮੈਂ ਹੁਣ ਇੱਕ ਬੇਨਤੀ ਕਰਾਂ ਆਪ ਜੀ ਸੰਗਤ ਨੂੰ, ਕਥਾ ਸੁਣ ਕੇ ਜਦੋਂ ਅਸੀਂ ਬਾਹਰ ਜਾਂਦੇ ਜੀ, ਹਾਂਜੀ ਉੱਥੋਂ ਤੱਕ ਜਾਂਦਿਆਂ ਕਿੰਨੀ ਕਿੰਨੀ ਉੱਚੀ ਅਸੀਂ ਬੋਲਦੇ ਹਾਂ ਜੀ। ਸੰਗਤ ਜੀ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਪਰ ਮੈਂ ਬੇਨਤੀ ਕਰਨ ਆ, ਵੇਖ ਲਓ ਭਾਈ ਮੇਹਾਂ ਜੀ ਕਿਸੇ ਨਾਲ ਕੋਈ ਬਚਨ ਨਹੀਂ ਕਰਦੇ, ਅੰਦਰ ਦੇ ਰਸ ਨੂੰ ਸਾਂਭ ਕੇ ਰੱਖਦੇ ਹੁੰਦੇ ਸੀਗੇ ਜੀ। ਹਾਂਜੀ ਅਸੀਂ ਇੱਥੋਂ ਚੇਚਾ ਸਾਨੂੰ ਬੂਹਾ ਬੰਦ ਕਰਾਉਣਾ ਪੈਂਦਾ ਵੀ ਸੰਗਤ ਬਾਹਰ ਨਿਕਲੀ ਤੇ ਆਵਾਜ਼ ਬੜੀ ਅੰਦਰ ਆਉਂਦੀ ਜੀ। ਹਾਂਜੀ ਆਪਾਂ ਇਸ ਰਸ ਨੂੰ ਘਰ ਤੱਕ ਸਾਂਭ ਕੇ ਲੈ ਕੇ ਜਾਣਾ ਜੀ। ਭਾਈ ਮੇਹਾਂ ਜੀ ਨੇ ਬਚਨ ਹੀ ਨਹੀਂ ਕਰਨਾ ਜੀ ਕੋਈ ਕਿਸੇ ਨਾ। ਹਾਂਜੀ
ਖਾਣ ਪਾਨ ਕਿਛ ਸਹਿਜੇ ਮਿਲੇ,
ਖਾਣ ਪਾਨ ਦੀ ਵੀ ਕੋਈ ਰੁਚੀ ਨਹੀਂ ਰਹੀ ਜੀ। ਜੋ ਸਹਿਜ ਸੁਭਾਅ ਦੇ ਦੇਣਾ ਉਹ ਭਾਈ ਮੇਹਾਂ ਜੀ ਨੇ ਛੱਕ ਲੈਣਾ ਤੇ ਆਪ ਨਹੀਂ ਮੰਗਣਾ ਜੀ ਕਿਸੇ ਕੋਲੋਂ ਜੀ। ਹਾਂਜੀ
ਖਾਏ ਅਲਪ ਸੇਵੇ ਗੁਰ ਭਲੇ,
ਛੱਕਦੇ ਥੋੜਾ ਨੇ ਤੇ ਸੇਵਾ ਜ਼ਿਆਦਾ ਕਰਦੇ ਜੀ, ਛੱਕਦੇ ਥੋੜਾ ਤੇ ਸੇਵਾ ਜ਼ਿਆਦਾ ਕਰਨੀ ਜੀ ਭਾਈ ਮੇਹਾਂ ਜੀ ਨੇ। ਜਿੱਧਰ ਜਾਣਾ ਪਾਣੀ ਦਾ ਮੀਂਹ ਪਾ ਦੇਣਾ ਜੀ, ਇੰਨਾ ਪਾਣੀ ਜੀ। ਜਦੋਂ ਗੁਰੂ ਦਰਬਾਰ ਵਿੱਚ ਸੰਗਤ ਨੇ ਆਉਣਾ ਉਦੋਂ ਕਿਹੜੇ ਪੱਕੇ ਰਸਤੇ ਹੁੰਦੇ ਸੀ, ਘੱਟਾ ਮਿੱਟੀ ਹੁੰਦਾ ਸੀ। ਦਿਨ ਚੜ੍ਹਨ ਤੋਂ ਪਹਿਲਾਂ ਪਾਣੀ ਲਿਆ ਕੇ ਐਂ ਮਿੱਟੀ ਮੁੱਟੀ ਪੱਧਰੀ ਕਰ ਦਿੰਦੇ ਹੁੰਦੇ ਸੀ ਭਾਈ ਸਾਹਿਬ ਜੀ। ਹਾਂਜੀ ਸਾਰਾ ਘੱਟਾ ਮਿੱਟੀ ਬਿਠਾ ਦੇਣਾ, ਇਹ ਲੱਗਣਾ ਜਿਵੇਂ ਮੀਂਹ ਪਿਆ ਹੋਵੇ ਜੀ ਇੱਥੇ ਜੀ। ਹਾਂਜੀ ਮਿੱਠਾ ਮਿੱਠਾ ਨਿੱਕਾ ਨਿੱਕਾ ਮੀਂਹ ਪਿਆ ਹੋਵੇ ਜੀ, ਤਾਂ ਨਾਮ ਮੇਹਾਂ ਰੱਖਿਆ ਸੀ ਉਹਨਾਂ ਦਾ ਜੀ। ਹਾਂਜੀ
ਭੋਜਨ ਕੇਰ ਸਵਾਦ ਨਹਿ ਧਰੈ,
ਜੀਭ ਦਾ ਸਵਾਦ ਵੀ ਨਾ ਉਹਨਾਂ ਨੂੰ ਰਿਹਾ ਜੀ। ਹੌਲੀ ਹੌਲੀ ਅਵਸਥਾ ਆ ਜਾਂਦੀ ਜੀ, ਜੀਭ ਦਾ ਸਵਾਦ ਵੀ ਨਹੀਂ ਰਹਿੰਦਾ ਜੀ। ਹਾਂਜੀ
ਮਿਲੇ ਜਥਾ ਸੋ ਖੈਬੋ ਕਰੈ,
ਜਿੰਨਾ ਕੁ ਮਿਲ ਜਾਂਦਾ ਜੀ ਭਾਈ ਸਾਹਿਬ ਨੂੰ ਭਾਈ ਮੇਹਾਂ ਜੀ ਉਹਨਾਂ ਕੁ ਛੱਕ ਲੈਂਦੇ ਜੀ। ਹਾਂਜੀ
ਗਾਗਰ ਕੋ ਸਿਰ ਪਰ ਧਰ ਲਿਆਵੇ,
ਹਾਂਜੀ
ਦੇਕਰ ਤਿਸ ਕੋ ਔਰ ਲੈ ਜਾਵੇ।
ਦੋ ਗਾਗਰਾਂ ਰੱਖੀਆਂ ਜੀ, ਇੱਕ ਭਰ ਕੇ ਲਿਆ ਕੇ ਰੱਖ ਦਿੰਦੇ ਨੇ, ਆਉਂਦਿਆਂ ਨੂੰ ਅਗਲੀ ਖਾਲੀ ਹੋਈ ਹੁੰਦੀ ਉਹ ਫਿਰ ਲਿਆ ਕੇ ਭਰ ਦਿੰਦੇ ਜੀ। ਦੋ ਗਾਗਰਾਂ ਰੱਖੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਦੀ ਕਦੀ ਉਹਨਾਂ ਨੂੰ ਹੁੰਦੇ ਸੀਗੇ ਜੀ। ਅੱਜ ਕੇ ਆਖੋ ਵਾਹਿਗੁਰੂ, ਰਹਿਣਾ ਹੀ ਸਾਰੀ ਦਿਹਾੜੀ ਲੰਗਰ ਵਿੱਚ ਜੀ, ਦਰਸ਼ਨ ਵੀ ਕਦੀ ਕਦੀ ਆਉਣੇ, ਪਰ ਗੁਰਮੁਖੋ ਮਨ ਕਰਕੇ ਸਦਾ ਹੀ ਗੁਰੂ ਜੀ ਦੇ ਲਾਗੇ ਹੈਗੇ ਜੀ, ਧਿਆਨ ਸਦਾ ਹੀ ਗੁਰੂ ਜੀ ਦੇ ਚਰਨਾਂ ਵਿੱਚ। ਇਹ ਅਰਦਾਸ ਕਰੋ ਮਹਾਰਾਜ ਜੋ ਜੋ ਅਸੀਂ ਸੁਣ ਰਹੇ ਉਹ ਸਾਡੇ ਜੀਵਨ ਵਿੱਚ ਆਈ ਜਾਵੇ ਮਹਾਰਾਜ, ਨਾਲ ਨਾਲ ਕਮਾਈ ਚੱਲੀਏ, ਇਹੋ ਜਿਹੀ ਸੇਵਾ ਇਹੋ ਜਿਹਾ ਜੀਵਨ ਮਿਲੇ, ਕੰਮ ਵੀ ਕਰੀ ਚੱਲੀਏ ਤੇ ਵਾਹਿਗੁਰੂ ਵਾਹਿਗੁਰੂ ਵੀ ਬੋਲੀ ਚੱਲੀਏ ਨਾਲ ਨਾਲ ਜੀ। ਹਾਂਜੀ
ਜਲ ਕੀ ਤੋਟ ਨਾ ਹੋਨੇ ਪਾਵੇ, ਨਿਸਮੈ ਤਮ ਹੋਏ ਭਉ ਭਰ ਲਿਆਵੇ।
ਦਿਨ ਚੜ੍ਹਦਿਆਂ ਨੂੰ ਭਾਂਡੇ ਪੂਰੇ ਪਾਣੀ ਨਾਲ ਭਰੇ ਹੁੰਦੇ ਸੀ ਉਹਨਾਂ ਨੇ ਜੀ, ਕਿਸੇ ਪ੍ਰਕਾਰ ਨਾਲ ਵੀ ਪਾਣੀ ਦੀ ਤੋਟ ਨਹੀਂ ਸੀ ਆਉਣ ਦਿੰਦੇ ਹੁੰਦੇ, ਫਿਰ ਬੇਨਤੀ ਸੌਖਾ ਕੰਮ ਤੇ ਸਾਰੇ ਕਰ ਲੈਂਦੇ ਜੀ। ਕਠਿਨ ਕੰਮ ਕਰਨਾ ਥੋੜਾ ਜਿਹਾ ਮਹਿਸੂਸ ਹੁੰਦਾ ਸਾਰਿਆਂ ਨੂੰ। ਹਾਂਜੀ,
ਇੱਕ ਸੇਵਾ ਮਹਿ ਭਾ ਅਭਿਲਾਖੀ, ਅਪਰ ਨਹੀਂ ਕਿਸ ਵਿਦ ਕੋ ਕਾਂਖੀ।
ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ, ਸੇਵਾ ਸਾਰੇ ਹੀ ਕਰਦੇ ਜੀ, ਤੇ ਪਿੱਛੇ ਪਿੱਛੇ ਮੰਗ ਵੀ ਹੁੰਦੀ ਜੀ ਕੋਈ ਨਾ ਕੋਈ ਦੀ, ਵੀ ਫਲਾਣਾ ਕੰਮ ਸੁਧਰ ਜੇ, ਫਲਾਣਾ ਕੰਮ ਹੋ ਜੇ। ਹਾਂਜੀ, ਆ ਮੈਨੂੰ ਤੇ ਹੁਣ ਵੀਰੇ ਵਾਲਿਆਂ ਦੇ ਬੜੇ ਫੋਨ ਆਉਂਦੇ ਜੀ ਵੀ ਅਰਦਾਸ ਕਰ ਦੋ, ਲੱਗ ਜਾਵੇ ਜੀ ਵੀਜਾ ਜੀ। ਹਾਂਜੀ, ਉਹਨਾਂ ਨੂੰ ਪੁੱਛੀਦਾ ਬਾਣੀ ਪੜ੍ਹਦੇ ਹੋ, ਸੇਵਾ ਕਰਦੇ ਹੋ? ਹਾਂ ਕਰੀਦੀ ਆ, ਕਹਿਣ ਲੱਗੇ ਰੋਜ਼ ਬਾਣੀ ਪੜ੍ਹ ਕੇ ਅਰਦਾਸ ਕਰਦੇ ਹਾਂ ਜੀ। ਠੀਕ ਹੈ ਉਹਨਾਂ ਇੱਛਾ ਨਾਲ ਭਗਤੀ ਕਰਨ ਦੇ, ਪਰ ਭਾਈ ਮੇਹਾਂ ਜੀ ਦੀ ਮੰਗ ਨਹੀਂ ਸੀ ਕੋਈ ਹੈਗੀ ਜੀ, ਕੋਈ ਮੰਗ ਨਹੀਂ ਸੀ ਹੈਗੀ ਜੀ, ਸੇਵਾ ਕਰਨੀ ਤੇ ਸੇਵਾ ਕਰਕੇ ਕੋਈ ਅੰਦਰ ਮੰਗ ਨਹੀਂ ਰੱਖਣੀ ਜੀ। ਹਾਂਜੀ,
ਗਾਗਰ ਤੇ ਛਿਲਗਾ ਸਿਰ ਮਾਸ
ਤੇ ਗੁਰਮੁਖੋ, ਪਹਿਲਾਂ ਤੇ ਉਦਾਂ ਹੀ ਗਾਗਰ ਰੱਖਦੇ ਹੁੰਦੇ ਸੀ ਸੀਸ ਤੇ ਜੀ, ਤੇ ਸਾਰੀ ਸਾਰੀ ਦਿਹਾੜੀ ਗਾਗਰ ਸਿਰ ਤੇ ਰਹਿਣੀ, ਤੇ ਭਾਈ ਮੇਹਾਂ ਜੀ ਦੇ ਸਿਰ ਦਾ ਮਾਸ ਛਿੱਲਿਆ ਗਿਆ ਜੀ ਸਾਰਾ ਜੀ। ਅੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖੋ ਵੀ ਕਿੰਨੀ ਸੇਵਾ ਹੋਏਗੀ ਜੀ, ਸਿਰ ਦਾ ਮਾਸ ਛਿੱਲਿਆ ਗਿਆ ਜੀ ਉਹਨਾਂ ਦਾ। ਹਾਂਜੀ,
ਦਿਨ ਪ੍ਰਤ ਵਧਦ ਭਾਇਓ ਚਹੋਂ ਪਾਸ,
ਤੇ ਦਿਨੋ ਦਿਨ ਉਹ ਜਿਹੜੇ ਜ਼ਖਮ ਸੀ ਨਾ ਜੀ, ਉਹ ਸਿਰ ਤੇ ਵੱਧਦੇ ਗਏ ਜੀ, ਵੱਧਦੇ ਗਏ, ਤੇ ਭਾਈ ਮੇਹਾਂ ਜੀ ਰੌਲਾ ਨਹੀਂ ਪਾਉਂਦੇ ਹੁੰਦੇ ਵੀ ਮੇਰੇ ਸਿਰ ਤੇ ਤਾਂ ਸੇਵਾ ਕਰ ਕਰਕੇ ਜ਼ਖਮ ਹੋ ਗਏ ਜੀ, ਕਿਸੇ ਨੂੰ ਨਹੀਂ ਦੱਸਣਾ ਜੀ। ਹਾਂਜੀ,
ਤਰਹਿ ਭਾਵ ਸਿਰ ਘਾਵ ਬਿਸਾਲਾ,
ਹਾਂਜੀ
ਮਖਕਾ ਕਟਤ ਹੈ ਸਭ ਕਾਲ।
ਜਦੋਂ ਦਿਨ ਸਮੇਂ ਦੁਪਹਿਰ ਸਮੇਂ ਕਿਤੇ ਵਿਹਲੇ ਬਹਿਣ ਦਾ ਮੌਕਾ ਮਿਲਣਾ, ਤੇ ਮੱਖੀਆਂ ਆ ਕੇ ਸਿਰ ਤੇ ਬਹਿਣ ਲੱਗ ਪਈਆਂ ਜੀ ਉਹਨਾਂ ਦੇ ਜੀ। ਭਾਈ ਸਾਹਿਬ ਨੇ ਡਾਈ ਜਾਣੀਆਂ ਤੇ ਕਿਸੇ ਨੂੰ ਕਹਿਣਾ ਕੁਝ ਨਹੀਂ ਜੀ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ। ਫਿਰ ਬੇਨਤੀ, ਗੁਰੂ ਘਰ ਵਿੱਚ ਗੁਰੂ ਕੇ ਸਿੱਖਾਂ ਦਾ ਬੜਾ ਬੜਾ ਮਹਾਨ ਜੀਵਨ ਹੋਇਆ ਜੀ, ਬਹੁਤ ਬਹੁਤ ਮਹਾਨ ਜੀਵਨ, ਇੰਨਾ ਮਹਾਨ ਜੀਵਨ ਹੋਇਆ ਵੀ ਸੁਣ ਸੁਣ ਕੰਨਾਂ ਨੂੰ ਹੱਥ ਲੱਗਦੇ, ਸਿੱਖਾਂ ਦੀ ਇੰਨੀ ਇੰਨੀ ਵੱਡੀ ਕਮਾਈ ਹੈ ਜੀ। ਹਾਂਜੀ,
ਨਹੀਂ ਘਾਵ ਕੀ ਪੀਰ ਵਿਚਾਰੈ ਤਿਸੀ ਰੀਤ ਗਾਗਰ ਸਿਰ ਧਾਰੈ।
ਜ਼ਖਮ ਹੋਏ ਪਏ ਜੀ, ਦੱਸਣਾ ਨਹੀਂ ਕਿਸੇ ਨੂੰ, ਤੇ ਜਦੋਂ ਕਿਸੇ ਨੇ ਕਹਿ ਦੇਣਾ ਨਾ ਭਾਈ ਮੇਹਾਂ ਜੀ ਪਾਣੀ ਦੀ ਲੋੜ ਹੈ, ਬਸ ਛੇਤੀ ਨਾਲ ਗਾਗਰ ਫਿਰ ਸਿਰ ਤੇ ਰੱਖਣੀ ਤੇ ਫਿਰ ਤੁਰ ਪੈਣਾ ਜੀ, ਜ਼ਖਮ ਦੀ ਪੀੜ ਨਾ ਵਿਚਾਰਨੀ ਵੀ ਪੀੜ ਹੋ ਰਹੀ ਹੈ ਸਿਰ ਵਿੱਚ। ਹਾਂਜੀ,
ਜਲ ਕੀ ਤੋਟ ਨਾ ਹੋਣ ਨਹਿ ਦੇਈ,
ਬਸ ਇੱਕੋ ਹੀ ਮਨੋਰਥ ਸੀ ਵੀ ਪਾਣੀ ਦੀ ਤੋਟ ਨਹੀਂ ਆਉਣੀ ਚਾਹੀਦੀ ਜੀ। ਹਾਂਜੀ,
ਸਭ ਡੇਰੇ ਇਸ਼ਨਾਨ ਕਰੇ ਹੀ,
ਤੇ ਗੱਜ ਕੇ ਆਖੋ ਵਾਹਿਗੁਰੂ। ਸਾਰੇ ਡੇਰੇ ਦਾ ਭਾਵ ਅਸਥਾਨ ਦਾ ਇਸ਼ਨਾਨ ਕਰਾਉਣਾ ਜੀ। ਗੁਰਮੁਖੋ, ਸੇਵਾ ਬੜੀ ਹੁੰਦੀ ਗੁਰੂ ਘਰ ਵਿੱਚ ਕਰਨ ਵਾਲੀ, ਇਹ ਅਸੀਂ ਵੇਖਣਾ ਵੀ ਕਿਹੜੀ ਸੇਵਾ, ਜ਼ਰੂਰੀ ਨਹੀਂ ਕੋਈ ਆਖੇ ਤੇ ਫਿਰ ਸੇਵਾ ਕਰਨੀ ਜੀ। ਜਿੱਥੇ ਵੇਖੋ ਥੋੜਾ ਜਿਹਾ ਜਾਲਾ ਲੱਗਾ, ਬਸ ਫੜ ਕੇ ਸ਼ੁਰੂ ਹੋ ਜਾਓ ਜੀ, ਜਿੱਥੇ ਵੇਖੋ ਟੈਲ ਤੇ ਮਿੱਟੀ ਘੱਟਾ ਜੀ, ਉੱਥੇ ਫੜ ਕੇ ਸ਼ੁਰੂ ਹੋ ਜਾਓ ਜੀ। ਹਾਂਜੀ, ਇਹ ਆਪਾਂ ਸੇਵਾ ਕਰਨੀ ਜੀ, ਆਪਾਂ ਵੇਖਣਾ ਜੀ, ਕਿਸੇ ਨੇ ਕਹਿਣਾ ਨਹੀਂ ਜੀ, ਭਾਈ ਮੇਹਾਂ ਜੀ ਨੇ ਆ ਕੇ ਇਸ਼ਨਾਨ ਕਰਾਉਣਾ ਸਾਰੇ ਅਸਥਾਨ ਦਾ ਜੀ। ਹਾਂਜੀ,
ਬਹੁਤ ਨਰਨ ਕੋ ਲੰਗਰ ਹੋਵੇ ਤਿਸ ਹਿਤ ਬਹੁਤ ਆਨ ਜਲ ਢੋਵੇ।
ਦਿਨ ਚੜ੍ਹਦੇ ਨੂੰ ਸਾਰੇ ਡੇਰੇ ਦਾ ਇਸ਼ਨਾਨ ਕਰਾ ਦੇਣਾ, ਤੇ ਉਹਦੇ ਤੋਂ ਬਾਅਦ ਲੰਗਰ ਸ਼ੁਰੂ ਹੋ ਜਾਣਾ, ਤੇ ਲਗਾਤਾਰ ਪਾਣੀ ਲਿਆ ਲਿਆ ਪਿਆਉਣਾ ਸੰਗਤ ਨੂੰ ਜੀ, ਲਗਾਤਾਰ ਪਾਣੀ ਲਿਆ ਲਿਆ ਪਿਆਉਣਾ। ਹੁਣ ਵੇਖ ਲਓ, ਇੰਨੀ ਮਿਹਨਤ ਸਾਡੇ ਵੱਸ ਦੀ ਗੱਲ ਨਹੀਂ ਹੈਗੀ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂ, ਕਿਸੇ ਗੁਰਮੁਖ ਤੇ ਗੁਰੂ ਸਾਹਿਬ ਮਿਹਰ ਕਰਦੇ ਤੇ ਗੱਲ ਵੱਖਰੀ ਹੈ, ਇੰਨੀ ਮਿਹਨਤ ਕਰਨੀ ਜੀ। ਹਾਂਜੀ, ਸਿਰ ਚ ਜ਼ਖਮ ਹੋਏ ਫਿਰ ਵੀ ਗਾਗਰ ਚੁੱਕੀ ਰੱਖਣੀ ਜੀ। ਹਾਂਜੀ,
ਸਰਬ ਪ੍ਰਕਾਰ ਚਾਹੀਏ ਪਾਣੀ ਬਿਨ ਆਲਸ ਸੇਵਾ ਸੇਵ ਜਾਨੀ।
ਬਸ ਬਿਨਾਂ ਆਲਸ ਤੋਂ ਦਿਨ ਰਾਤ ਸੇਵਾ ਕੀਤੀ ਜੀ, ਦਿਨ ਰਾਤ ਜੀ। ਹਾਂਜੀ,
ਕਿਤਕ ਦਿਵਸ ਬੀਤੇ ਇਸ ਭਾਂਤ ਪਰੇ ਕਿਰਮ ਤਹਿ ਕੱਟ ਕੱਟ ਖਾਤ।
ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਆਲੇ ਦੁਆਲੇ ਫੀਸ ਵਿੱਚ ਜ਼ਖਮ ਹੋਇਆ ਨਾ ਜੀ, ਹੁਣ ਉਸ ਜ਼ਖਮ ਵਿੱਚ ਕੀੜੇ ਚੱਲਣ ਲੱਗ ਪਏ ਜੀ, ਕੱਟ ਕੱਟ ਕੇ ਮਾਸ ਖਾ ਰਹੇ ਜੀ, ਸਿਰ ਗਿੱਲਾ ਰਹੇ, ਤੇ ਤੁਹਾਨੂੰ ਪਤਾ ਜਿਹਨੂੰ ਅਸੀਂ ਪੰਜਾਬੀ 'ਚ ਜੂਆਂ ਕਹਿੰਦੇ ਹਾਂ ਜੀ, ਪੰਜਾਬੀ ਦਾ ਹੀ ਸਾਡਾ ਸ਼ਬਦ ਹੈ ਜੀ। ਹਾਂਜੀ, ਉਹ ਚੱਲਣ ਲੱਗ ਪੈਂਦੀਆਂ ਤੇ ਮਾਸ ਤੋੜ ਤੋੜ ਖਾਂਦੀਆਂ ਜੀ ਬੰਦੇ ਦਾ। ਹਾਂਜੀ, ਉਹ ਸਿਰ ਦਾ ਬੁਰਾ ਹਾਲ ਹੋ ਗਿਆ ਜੀ ਭਾਈ ਸਾਹਿਬ ਦੇ, ਪਰ ਦੱਸਣ ਨਾ ਜੀ ਕਿਸੇ ਨੂੰ ਜੀ। ਹਾਂਜੀ
ਕਿਸਕੇ ਸੰਗ ਨ ਕਬਹੂ ਕਹੈ ਤੂਸ਼ਨ ਕਰੇ ਕਸ਼ਟ ਕੋ ਸਹੈ
ਹਾਂਜੀ
ਜਲ ਢੋਵਤ ਸੇ ਚਾਂਦੀ ਪਰੀ
ਤੇ ਚਾਂਦੀ ਪਰੀ ਚਾਂਦੀ ਦਾ ਅਰਥ ਲਾਗ ਲੱਗਣਾ ਇੱਥੇ ਫਿਰ ਸਿਰ ਵਿੱਚ ਲਾਗ ਲੱਗ ਗਈ ਜੀ ਉਹਨਾਂ ਦੇ ਜੀ ਇੰਨਾ ਸਿਰ ਵਿੱਚ ਜ਼ਖਮ ਹੋ ਗਏ ਜੀ ਹਾਂਜੀ
ਨਹਿ ਸਰੀਰ ਕੀ ਸੁਧ ਕਿਮ ਕਰੀ
ਤੇ ਪਰ ਸੇਵਾ ਵਿੱਚ ਇੱਕ ਤੱਤ ਪਰ ਜੀ ਲਗਭਗ ਐ ਤੱਤ ਪਰ ਨੇ ਜੀ ਭਾਈ ਸਾਹਿਬ ਦੱਸਦੇ ਨੀ ਕਿਸੇ ਨੂੰ ਜੀ ਆਪਣੇ ਅੰਦਰ ਦਾ ਹਾਲ ਹਾਂਜੀ
ਇੱਕ ਸੇਵਾ ਤੇ ਤਤਪਰ ਹੋਇਓ ਪੂਰਬ ਕੇ ਸਮ ਹੀ ਜਲ ਢੋਇਓ
ਹਾਂਜੀ
ਕੱਟ ਕੱਟ ਕਿਰਮ ਖਾਤ ਹੈ ਮਾਸ
ਤੇ ਬਸ ਉਹ ਜਿਹੜੇ ਕੀੜੇ ਨੇ ਨਾ ਜੀ ਉਹ ਭਾਈ ਸਾਹਿਬ ਦੇ ਸਿਰ ਦਾ ਮਾਸ ਖਾਂਦੇ ਜੀ ਕੱਟ ਕੱਟ ਕੇ ਜੀ ਹਾਂਜੀ
ਉੱਪਰ ਭਾਰ ਧਰਤ ਹੈ ਰਾਸ
ਪਰ ਭਾਈ ਸਾਹਿਬ ਥੱਲੇ ਕੀੜੇ ਜੀ ਤੇ ਭਾਈ ਸਾਹਿਬ ਨੇ ਫਿਰ ਉੱਤੇ ਗਾਗਰ ਰੱਖ ਦੇਣੀ ਜੀ ਪਾਣੀ ਭਰਨ ਜਾਣਾ ਜੀ ਹਾਂਜੀ
ਇਨੂ ਗਾਗਰ ਤਰੇ ਟਿਕਾਵਤ
ਹੌਲੀ ਹੌਲੀ ਨਾ ਜੀ ਫਿਰ ਇਨੂ ਭਾਵ ਬਿੰਨੂ ਸਿਰ ਤੇ ਰੱਖਿਆ ਜੀ ਉਹਨਾਂ ਨੇ ਹਾਂਜੀ ਬਿੰਨੂ ਬੰਨ ਲਿਆ ਜੀ ਤੇ ਬਿੰਨੂ ਉੱਤੇ ਗਾਗਰ ਰੱਖਣੀ ਜੀ ਹਾਂਜੀ
ਸੋ ਚੁਭ ਚੁਭ ਕਰ ਘਾਵ ਵਧਾਵਤ
ਤੇ ਗੱਜ ਕੇ ਅੱਖ ਵਾਹਿਗੁਰੂ ਉਹ ਜਿਹੜਾ ਬਿੰਨੂ ਸਿਰ ਤੇ ਰੱਖਿਆ ਨਾ ਜੀ ਉਹ ਬਿੰਨੂ ਜ਼ਖਮ ਨੂੰ ਹੋਰ ਵਧਾਉਂਦਾ ਗਿਆ ਜੀ ਹੋਰ ਵਧਾਉਂਦਾ ਗਿਆ ਚੁਭਦਾ ਗਿਆ ਤੇ ਜ਼ਖਮ ਵੱਧਦੇ ਗਏ ਵੇਖ ਲਓ ਸਿੱਖਾਂ ਦੀ ਕਿੰਨੀ ਮਹਾਨ ਸੇਵਾ ਜੀ ਜੋੜੋ ਹੱਥ ਆਖੋ ਧੰਨ ਭਾਈ ਮੇਹਾਂ ਜੀ ਧੰਨ ਭਾਈ ਮੇਹਾਂ ਜੀ ਇੰਨੀ ਸੇਵਾ ਜੀ ਦੱਸਣਾ ਨੀ ਕਿਸੇ ਨੂੰ ਤੇ ਮਾਫ ਕਰਿਓ ਸੇਵਾ ਕਰਦਿਆਂ ਥੋੜਾ ਜਿਹਾ ਵੀ ਕੁਝ ਹੋਇਆ ਹੋਏ ਤੇ ਬੰਦੇ ਮੈਂ ਵੇਖੇ ਰੌਲਾ ਪਾਉਂਦੇ ਜੀ ਵੇਖੋ ਜੀ ਸੇਵਾ ਕਰਦਿਆਂ ਸਾਨੂੰ ਹੋ ਗਿਆ ਹਾਂਜੀ ਸੇਵਾ ਕਰਦਿਆਂ ਜੇ ਕੋਈ ਇਹੋ ਜਿਹਾ ਤਨ ਨੂੰ ਗੱਲ ਵੀ ਹੋਵੇ ਤੇ ਭਲਾ ਹੀ ਜਾਣਨਾ ਜੀ ਅਬਲ ਤੇ ਮਹਾਰਾਜ ਮਿਹਰ ਰੱਖਣ ਪਰ ਭਲਾ ਹੀ ਜਾਣਨਾ ਜੀ ਬਿਲਕੁਲ ਨੀ ਕਿਸੇ ਨੂੰ ਦੱਸਿਆ ਭਾਈ ਮੇਹਾ ਜੀ ਨੇ ਹਾਂਜੀ
ਬੰਦਿਓ ਰਹੇ ਇਨੂ ਸਿਰ ਨੀਤ
ਹੁਣ ਸਿਰ ਤੇ ਸਾਰੀ ਸਾਰੀ ਦਿਹਾੜੀ ਬੀਨੂ ਬੱਝਾ ਰਹਿੰਦਾ ਜੀ ਹਾਂਜੀ
ਕਬ ਖੋਲੇ ਦ੍ਰਿੜ ਬੰਧਨ ਹੀਤ
ਤੇ ਕਦੀ ਖੋਲ ਲੈਂਦੇ ਜਦੋਂ ਬਹੁਤ ਦਰਦ ਹੁੰਦੀ ਸੀ ਤੇ ਫਿਰ ਵੇਖਿਆ ਵੀ ਇਕਦਮ ਆਖਿਆ ਪਾਣੀ ਦੀ ਲੋੜ ਹੈ ਛੇਤੀ ਨਾਲ ਉਸ ਬੀਨੂ ਨੂੰ ਫਿਰ ਕੱਸ ਕੇ ਸਿਰ ਤੇ ਬੰਨ ਲੈਣਾ ਜੀ ਹਾਂਜੀ
ਇੱਕ ਦਿਨ ਸਿਰ ਤੇ ਜਬੇ ਉਤਾਰਿਓ
ਹਾਂਜੀ
ਖੋਲ ਰਜੂ ਤੇ ਕਰ ਮਹਿ ਧਾਰਿਓ
ਤੇ ਗੁਰਮੁਖੋ ਇੱਕ ਦਿਨ ਭਾਈ ਮੇਹਾ ਜੀ ਨੇ ਬੀਨੂ ਸਿਰ ਤੋਂ ਲਾਇਆ ਜੀ ਰੱਸੀ ਖੋਲੀ ਤੇ ਬੀਨੂ ਲਾਇਆ ਹੱਥ ਚ ਫੜਿਆ ਹਾਂਜੀ
ਤਿਸ ਕੇ ਸੰਗ ਕਿਰਮ ਕਸ਼ ਆਏ
ਹਾਂਜੀ
ਦਿਖਤ ਗਿਰੇ ਅਮਨੀ ਪਰ ਜਾਏ
ਤੇ ਭਾਈ ਮੇਹਾ ਜੀ ਕੱਲੇ ਬੈਠੇ ਵੇਖਣ ਦੇ ਉਸ ਬੀਨੂ ਦੇ ਆਲੇ ਦੁਆਲੇ ਵੀ ਕੀੜੇ ਲੱਗ ਚੁੱਕੇ ਸੀਗੇ ਜੀ ਬਿੰਨੂ ਦੇ ਆਲੇ ਦੁਆਲੇ ਨਾ ਜੀ ਕੀੜੇ ਲੱਗ ਚੁੱਕੇ ਸੀ ਤੇ ਭਾਈ ਮੇਹਾ ਜੀ ਨੇ ਜਦੋਂ ਸਿਰ ਥੱਲੇ ਕੀਤਾ ਤੇ ਥੱਲੇ ਵੀ ਕੀੜੇ ਡਿੱਗੇ ਹੋਏ ਜੀ ਥੱਲੇ ਵੀ ਕੀੜੇ ਡਿੱਗੇ ਵੈਸੇ ਤੇ ਸਰੀਰ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ ਮੈਂ ਦੱਸ ਇਹ ਨਹੀਂ ਬੇਨਤੀ ਕਰਨ ਆ ਪਰ ਇਹ ਵੀ ਅਵਸਥਾ ਦੀ ਗੱਲ ਹੈ ਜੀ ਅਵਸਥਾ ਦੀ ਜੀ ਪਿਆਰ ਦਾ ਸ਼ਿਖਰ ਹੀ ਆ ਜੀ ਧਿਆਨ ਹੀ ਨਹੀਂ ਦੇਣਾ ਜੀ ਕਿਸੇ ਗੱਲ ਵੱਲ ਜੀ ਹਾਂਜੀ
ਮੇਹੇ ਕੀਨਸ ਰਿਦੇ ਵਿਚਾਰ ਇਹਾ ਗਿਰੇ ਮਰ ਹੈ ਬਿਨ ਬਾਰ
ਹੱਥ ਜੋੜੋ ਸਾਰੇ ਆਖੋ ਗੱਜ ਕੇ ਵਾਹਿਗੁਰੂ ਥੋੜਾ ਥੋੜਾ ਹੋਰ ਸਾਵਧਾਨ ਹੋਵੋ ਗੱਜ ਕੇ ਆਖੋ ਵਾਹਿਗੁਰੂ ਜਦੋਂ ਕੀੜੇ ਧਰਤੀ ਤੇ ਡਿੱਗੇ ਵੇਖੇ ਨਾ ਜੀ ਭਾਈ ਮੇਹਾ ਜੀ ਨੇ ਵਿਚਾਰ ਕੀਤੀ ਵੀ ਥੱਲੇ ਭੁੱਖੇ ਮਰ ਜਾਣਗੇ ਜੀ ਹੈ ਇਹਨਾਂ ਦੀ ਖੁਰਾਕ ਮੇਰੇ ਸਿਰ ਦਾ ਮਾਸ ਹੈ ਭੁੱਖੇ ਨਾ ਮਰ ਜਾਣ ਇਹ ਗੱਲ ਸੱਚੀ ਹੈ ਇਹ ਕੋਈ ਆਮ ਕਥਾ ਨਹੀਂ ਬਣਾਈ ਹੋਈ ਜੀ ਸੱਚੀ ਗੱਲ ਹੈ ਗੁਰੂ ਕੇ ਸਿੱਖ ਦੀ ਕਮਾਈ ਹੈ ਇਹ ਹਾਂਜੀ
ਮਾਸ ਕਹਾਂ ਤੇ ਭਖ ਹੈ ਇਹੀ
ਥੱਲੇ ਡਿੱਗ ਕੇ ਤੇ ਪਤਾ ਨੀ ਮਾਸ ਮਿਲਣਾ ਕਿ ਨਹੀਂ ਮਿਲਣਾ ਇਹਨਾਂ ਨੂੰ ਹਾਂਜੀ
ਮਰੇ ਤੁਰੰਤ ਪੈਰ ਜੋ ਧਰ ਦੇਈ
ਕੋਈ ਪੈਰ ਕਿਸੇ ਨੇ ਰੱਖਤਾ ਤੇ ਮਰ ਜਾਣਗੇ ਥੱਲੇ ਹਾਂਜੀ
ਇਨਕੇ ਜੀਵਨ ਕੇਰ ਉਪਾਏ
ਹਾਂਜੀ
ਮਮ ਸਿਰ ਬਿਨਾ ਨਾ ਜਾਣੇ ਜਾਏ
ਹਾਂਜੀ
ਦਇਆ ਧਾਰ ਸੋ ਲੀਏ ਉਠਾਏ
ਤੇ ਭਾਈ ਮੇਹਾ ਜੀ ਨੇ ਆਖਿਆ ਵੀ ਇਹਨਾਂ ਦੀ ਜ਼ਿੰਦਗੀ ਤਾਂ ਹੀ ਬਚਦੀ ਜੇ ਮੇਰੇ ਸਿਰ ਚ ਰਹਿਣ ਜੀ ਤੇ ਉਹ ਜਿਹੜੇ ਥੱਲੇ ਡਿੱਗੇ ਸੀ ਨਾ ਜੀ ਉਹ ਸਾਰੇ ਕੀੜੇ ਚੁੱਕੇ ਤੇ ਆਪਣੇ ਸਿਰ ਵਿੱਚ ਪਾਉਣੇ ਸ਼ੁਰੂ ਹੋ ਗਏ ਜੀ ਸਿਰ ਵਿੱਚ ਪਾਉਣੇ ਸ਼ੁਰੂ ਹੋ ਗਏ ਫਿਰ ਬੇਨਤੀ ਇਹ ਵੀ ਅਵਸਥਾ ਬਣ ਜਾਂਦੀ ਜੀ ਸਰੀਰ ਦਾ ਧਿਆਨ ਵੀ ਪੂਰਾ ਪੂਰਾ ਰੱਖਣਾ ਪਰ ਸੇਵਾਦਾਰ ਪ੍ਰੇਮ ਦਾ ਸ਼ਿਖਰ ਜਿੱਥੇ ਹੋਵੇ ਉੱਥੇ ਫਿਰ ਅਵਸਥਾ ਵੀ ਬਣ ਜਾਂਦੀ ਜੀ ਹਾਂਜੀ
ਜਹ ਤੇ ਗਿਰੇ ਦਏ ਤਹ ਪਾਏ।
ਜਿੱਥੋਂ ਕੀੜਾ ਡਿੱਗਦਾ ਸੀ ਉੱਥੇ ਫਿਰ ਪਾ ਲੈਂਦੇ ਸੀਗੇ ਵੀ ਲੈ ਤੇਰੀ ਖੁਰਾਕ ਮੇਰੇ ਸਿਰ ਵਿੱਚ ਲਿਖੀ ਪਰਮੇਸ਼ਰ ਨੇ। ਹਾਂਜੀ
ਇਸ ਥਲ ਪਾਇਨ ਹੋਏ ਇਨ ਕੀਰਾ,
ਹਾਂਜੀ
ਭਖਿਅਨ ਕਰੇ ਮਾਸ ਸਿਰ ਮੇਰਾ,
ਕੋਈ ਨੀ ਮੇਰੇ ਸਿਰ ਦਾ ਮਾਸ ਖਾਂਦੇ ਰਹਿਣ। ਹਾਂਜੀ
ਮਾਤ ਨਾਨਕੀ ਨੇ ਤਿਸ ਦੇਖਾ,
ਇਹਨਾਂ ਜੀ ਅੰਦਰ ਕਮਰੇ ਚ ਬੈਠੇ ਉਹ ਆਪਣੇ ਸਿਰ ਦੇ ਕੀੜੇ ਵਾਪਸ ਸਿਰ ਵਿੱਚ ਪਾਉਣ ਦਏ ਸੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਨੇ ਭਾਈ ਮੇਹਾਂ ਜੀ ਨੂੰ ਇਹ ਕੰਮ ਕਰਦਿਆਂ ਵੇਖ ਲਿਆ ਜੀ ਵੀ ਇਹ ਤੇ ਆਪਣੇ ਸਿਰ ਦੇ ਕੀੜੇ ਫਿਰ ਸਿਰ ਚ ਪਾਈ ਜਾ ਰਹੇ ਨੇ। ਹਾਂਜੀ
ਹਿਰਦੇ ਉਪਾਈ ਦਇਆ ਬਿਸ਼ੇਖਾ,
ਮਾਤਾ ਜੀ ਦੇ ਮਨ ਵਿੱਚ ਬੜੀ ਦਇਆ ਆਈ ਜੀ ਤੇ ਇਹ ਵੀ ਸੋਚਿਆ ਵੀ ਮੇਹਾਂ ਤੇ ਮੇਰੇ ਤੋਂ ਵੀ ਜ਼ਿਆਦਾ ਦਿਆਲੂ ਹੈਗਾ, ਹੈ ਕੀੜਿਆਂ ਦੇ ਭਲੇ ਵਾਸਤੇ ਆਪਣੇ ਸਿਰ ਦਾ ਮਾਸ ਖਵਾ ਰਿਹਾ ਜੀ। ਹਾਂਜੀ
ਕਹਿਣ ਲੱਗੀ ਸੁਣ ਮੇਰੇ ਭਾਈ,
ਤੇ ਮਾਤਾ ਜੀ ਫਿਰ ਹੌਲੀ ਜੀ ਅੰਦਰ ਹੀ ਆ ਗਏ ਜੀ ਤੇ ਭਾਈ ਮੇਹਾ ਜੀ ਸੀਸ ਨੂੰ ਸਿਰ ਨੂੰ ਸਵਾਰ ਰਹੇ ਸੀਗੇ। ਹਾਂਜੀ ਤੇ ਮਾਤਾ ਜੀ ਕਹਿਣ ਲੱਗੇ ਧੰਨ ਹੈ ਤੂੰ ਮੇਰੇ ਭਰਾਵਾ, ਗੱਜ ਕੇ ਆਖੋ ਵਾਹਿਗੁਰੂ ਇੰਨੀ ਸੇਵਾ ਤੇਰੀ। ਹਾਂਜੀ
ਅਧਿਕ ਪ੍ਰੇਮ ਤੇ ਸੇਵ ਕਮਾਈ,
ਤੁਸੀਂ ਤੇ ਬਹੁਤੇ ਪਿਆਰ ਨਾਲ ਸੇਵਾ ਕੀਤੀ ਗੁਰੂ ਘਰ ਦੀ। ਹਾਂਜੀ
ਸ਼੍ਰੀ ਗੁਰ ਕੇ ਗ੍ਰਹਿ ਕਾਲੀ ਕਾਲ, ਹੋਏ ਕੈ ਕਸ਼ਟ ਬਹੀਨ ਨਿਹਾਲ,
ਇੰਨਾ ਕਸ਼ਟ ਹੋ ਰਿਹਾ ਪਰ ਤੁਸੀਂ ਫਿਰ ਵੀ ਚੜ੍ਹਦੀ ਕਲਾ ਵਿੱਚੋਂ, ਇਹ ਅਵਸਥਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ, ਥੋੜੀ ਜੀ ਤਨ ਨੂੰ ਤਕਲੀਫ ਹੋਵੇ ਤੇ ਬੰਦਾ ਸੇਵਾ ਕਰਨੀ ਬੰਦ ਕਰ ਦਿੰਦਾ ਜੀ, ਬੰਦ ਕਰ ਦਿੰਦਾ ਸੇਵਾ ਕਰਨੀ ਜੀ। ਹਾਂਜੀ ਕਿਉਂ ਮਨ ਟਿੰਨ ਦੀ ਕਲਾ 'ਚ ਚਲੇ ਜਾਂਦਾ ਜੀ, ਇਹ ਤੇ ਬ੍ਰਹਮ ਗਿਆਨ ਦੀ ਅਵਸਥਾ ਹੈਗੀ ਜੀ, ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਆਖੋ ਸਾਰੇ ਧੰਨ ਭਾਈ ਮੇਹਾ ਜੀ। ਹਾਂਜੀ
ਸਿਰ ਪਰ ਕੀੜੇ ਪਰੇ ਨਾ ਜਾਣੇ,
ਤੁਸੀਂ ਆਪਣੇ ਸਿਰ ਦੇ ਕੀੜਿਆਂ ਦੀ ਵੀ ਪਰਵਾਹ ਨਹੀਂ ਕੀਤੀ। ਹਾਂਜੀ
ਤੁਸੀਂ ਰੀਤ ਗੁਰ ਸੇਵਾ ਠਾਣੇ,
ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ ਹੋ ਤੇ ਮਾਤਾ ਜੀ ਕਹਿਣ ਲੱਗੇ ਫਿਰ ਹੁਣ ਮੈਂ ਸਿਫਾਰਿਸ਼ ਕਰਾਂਗੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਜੀ। ਹੁਣ ਮਾਤਾ ਜੀ ਨੇ ਜਾ ਕੇ ਫਿਰ ਗੁਰੂ ਸਾਹਿਬ ਨੂੰ ਦੱਸਣਾ ਜੀ, ਮਹਾਰਾਜ ਨੂੰ ਜਦੋਂ ਪਤਾ ਲੱਗਣਾ ਮਹਾਰਾਜ ਕੀ ਕਰਦੇ ਫਿਰ ਆਪਾਂ ਕੱਲ੍ਹ ਨੂੰ ਸੁਣਾਂਗੇ। ਪਰ ਵੇਖ ਲਓ ਸੇਵਾ ਕਰਦਿਆਂ ਕਰਦਿਆਂ ਭਾਈ ਮੇਹਾਂ ਜੀ ਨੇ ਬਚਨ ਕਰਨੇ ਬੰਦ ਕਰਤੇ ਜੀ, ਭਾਈ ਮੇਹਾਂ ਜੀ ਨੇ ਗੁਰਮੁਖੋ ਖੁਰਾਕ ਘਟਾ ਦਿੱਤੀ ਜੀ ਆਪਣੀ ਜੀ, ਆਲਸ ਕਿਉਂ ਗੁਰਮੁਖੋ ਸੱਚੀ ਗੱਲ ਹੈ ਤਨ ਨੂੰ ਤੇ ਇੰਨੀ ਲੋੜ ਨਹੀਂ ਹੁੰਦੀ ਜਿੰਨਾ ਬੰਦਾ ਛੱਕ ਲੈਂਦਾ ਜੀ, ਜਾਂ ਤੇ ਬਹੁਤਾ ਵੱਡਾ ਭਗਤ ਹੋਵੇ ਬ੍ਰਹਮ ਗਿਆਨੀ ਹੋਏ ਤਾਂ ਹੀ ਕਹਿ ਨਹੀਂ ਸਕਦੇ ਜੀ, ਤਨ ਨੂੰ ਇੰਨੀ ਖੁਰਾਕ ਦੀ ਲੋੜ ਨਹੀਂ ਹੁੰਦੀ ਜਿੰਨਾ ਬੰਦਾ ਧੱਕੇ ਨਾ ਛੱਕ ਜਾਂਦਾ ਜੀ, ਜਿੰਨਾ ਖੁਰਾਕ ਥੋੜ੍ਹੀ ਕਰੀ ਜਾਏਗਾ ਭਾਵ ਲੋੜ ਜਿੰਨੀ ਖੁਰਾਕ ਕਰੇਗਾ ਨਾ ਜੀ ਬੰਦਾ ਤੇ ਸਰੀਰ ਚੁਸਤ ਫੁਸਤ ਰਹੇਗਾ ਜੀ, ਚੁਸਤ ਰਹੇਗਾ ਤੇ ਸੇਵਾ ਵੀ ਫਿਰ ਬੰਦਾ ਧਿਆਨ ਨਾ ਕਰ ਸਕਦਾ ਜੀ। ਹਾਂਜੀ ਉਹ ਫਿਰ ਜਿੰਨਾ ਜ਼ਿਆਦਾ ਛਕੀ ਜਾਂਦਾ ਜੀ ਬੰਦਾ ਫਿਰ ਮੈਂ ਤੇ ਪ੍ਰਸ਼ਾਦਾ ਛਕ ਕੇ ਸਿੱਧਾ ਸੌ ਹੀ ਜਾਂਦਾ ਜੀ, ਸੱਚੀ ਗੱਲ ਹੈ ਜੀ, ਫਿਰ ਜਿੰਨਾ ਜ਼ਿਆਦਾ ਮੈਂ ਛਕੂ ਓਨੀ ਨੀਂਦ ਆਉਣੀ ਜੀ ਜ਼ਿਆਦਾ ਜੀ, ਸੇਵਾ ਕਰਦਿਆਂ ਕਰਦਿਆਂ ਗੱਫਾ ਘੱਟ ਗਿਆ, ਪ੍ਰਸ਼ਾਦਾ ਘੱਟ ਗਿਆ, ਬਚਨ ਘੱਟ ਗਏ ਜੀ, ਪਿਆਰ ਗੁਰੂ ਜੀ ਦੇ ਨਾਲ ਲੱਗ ਗਿਆ, ਇੰਨਾ ਪਿਆਰ ਲੱਗ ਗਿਆ ਫਿਰ ਤੇ ਤਨ ਦੀ ਵੀ ਪਰਵਾਹ ਨਹੀਂ ਕੀਤੀ ਜੀ। ਹਾਂਜੀ ਸੱਚੇ ਪਾਤਸ਼ਾਹ ਮਿਹਰ ਕਰਨ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਇਹ ਸੇਵਾ ਉਹੋ ਹੀ ਕਰ ਸਕਦਾ ਜਿਹਦੇ ਕੋਲੋਂ ਗੁਰੂ ਜੀ ਆਪ ਲੈ ਲੈਣ ਜੀ, ਆਪ ਲੈ ਲੈਣ ਜੀ। ਹਾਂਜੀ ਕਈ ਵਾਰੀ ਸੇਵਾ ਕਰਕੇ ਬੰਦਾ ਵਿਅਰਥ ਵੀ ਗਵਾ ਲੈਂਦਾ ਜੀ, ਤੇ ਵੇਖੋ ਪ੍ਰੇਮੀ ਬੰਦੇ ਸੇਵਾ ਕਰਕੇ ਸੇਵਾ ਸਾਂਭਦੇ ਰਹਿੰਦੇ ਜੀ ਆਪਣੀ ਜੀ, ਸਾਂਭਦੇ ਰਹਿੰਦੇ ਭਾਵ ਖੇ ਸੇਵਾ ਵਾਲਾ ਖਜ਼ਾਨਾ ਹੋਰ ਭਰੀ ਜਾਂਦੇ ਜੀ ਉਹ ਆਪਣਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰਸੰਗ ਅੱਗੇ ਕੀ ਹੋਏਗਾ ਜੀ ਉਹ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਹੁਣ